इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल, 30 Vice Regent Boulevard, टोरंटो। बुकिंग और रिजर्वेशन के लिए अभी कॉल करें 416-743-0003।
द बिगेस्ट साउथ एशियन मीडिया ग्रुप, वाई मीडिया। वाई मीडिया। Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. ਸਾਰੇ ਲਿਸਨਰਸ ਦਾ ਯੂਦੀ ਜਸਵਾਲ ਵੱਲੋਂ ਸਵਾਗਤ ਹੈ, ਜਿੱਥੇ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਅੱਜ ਸਵੇਰ ਦੀ ਇਸ ਸਭਾ ਦੇ ਵਿੱਚ ਅਸੀਂ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਔਨ AM 770 ਦੇ ਉੱਤੇ ਸਵਾਗਤ ਕਰਦੇ ਹਾਂ। ਉੱਥੇ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਬੀਤਿਆ ਹੋਏਗਾ। ਅੱਜ ਸੋਮਵਾਰ ਦਾ ਦਿਨ ਹੈ, ਅਸੀਂ ਵੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵਾਪਸ ਆਪਣੇ ਕੰਮਕਾਰ ਦੇ ਉੱਤੇ ਪਹੁੰਚ ਚੁੱਕੇ ਹੋਵੋਗੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਤਰ੍ਹਾਂ ਸਭ ਤੋਂ ਪਹਿਲਾਂ ਬੜੀਆਂ ਖਬਰਾਂ ਤੁਹਾਡੀ ਖਿਦਮਤ ਸਾਂਝੀਆਂ ਕਰਾਂਗੇ, ਉਸ ਤੋਂ ਬਾਅਦ ਕੁਝ ਖਾਸ ਖਾਸ ਖਬਰਾਂ ਦੇ ਉੱਤੇ ਡਿਟੇਲ ਐਨਾਲਿਸਿਸ ਵੀ ਪੇਸ਼ ਕੀਤੇ ਜਾਣਗੇ। ਪ੍ਰੋਗਰਾਮ ਦੇ ਵਿੱਚ ਜਿੱਥੇ ਮੈਂ ਹੈਡਲਾਈਨਸ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਜਾ ਰਿਹਾ ਹੈਗਾ ਅੱਜ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਐਜ਼ ਯੂਜੁਅਲ, ਕਿਉਂਕਿ ਜਦੋਂ ਤੱਕ ਇਲੈਕਸ਼ਨ ਚੱਲ ਰਹੀ ਹੈ ਸਭ ਤੋਂ ਪਹਿਲਾਂ ਪਹਿਲੀ ਖਬਰ ਹਮੇਸ਼ਾ ਹੀ ਸਾਡੀ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਹੀ ਹੋਏਗੀ, ਜਿਹਦੇ ਵਿੱਚ ਕਿ ਸਾਡਾ ਪੋਲੀਟੀਕਲ ਸਿਨੈਰੀਓ ਕੀ ਚੱਲ ਰਿਹਾ ਹੈਗਾ ਉਹਦੇ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦਿੱਤੀ ਜਾਏਗੀ। ਉਸ ਤੋਂ ਬਾਅਦ ਫਿਰ ਕੁਝ ਹੋਰ ਕੈਨੇਡਾ ਤੋਂ ਖਬਰਾਂ, ਕੁਝ ਅੰਤਰਰਾਸ਼ਟਰੀ ਜਗ੍ਹਾ ਤੋਂ ਖਬਰਾਂ, ਕੁਝ ਖਬਰਾਂ ਇੰਡੀਆ ਤੋਂ, ਪਾਕਿਸਤਾਨ ਤੋਂ, ਪੰਜਾਬ ਤੋਂ ਐਂਡ ਆਫਕੋਰਸ ਸਪੋਰਟਸ ਦੀ ਅਪਡੇਟ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਸੋ ਰੁਕ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਹੈਡਲਾਈਨਸ ਦੇ ਵਿੱਚ ਸਭ ਤੋਂ ਪਹਿਲਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਬੜੀ ਖਬਰ ਇਹ ਆ ਰਹੀ ਹੈ ਕਿ ਸ਼ਾਮ ਨੂੰ ਸਾਰਿਆਂ ਦੇ ਨਿਗਾਹਾਂ ਅੱਜ ਜਿਹੜੀ ਲੀਡਰਸ ਡਿਬੇਟ ਹੈ ਉਹਦੇ ਉੱਤੇ ਹੋ ਰਹੀ ਹੈ। ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਸ਼ਾਮ ਟੋਰਾਂਟੋ ਟਾਈਮ ਦੇ ਮੁਤਾਬਿਕ ਠੀਕ 7 ਵਜੇ 6 ਲੀਡਰ ਜਿਹੜੇ ਨੇ ਉਹ ਇੰਗਲਿਸ਼ ਲੈਂਗੁਏਜ ਡਿਬੇਟ ਦੇ ਵਿੱਚ ਹਿੱਸਾ ਲੈਣਗੇ। ਇੰਗਲਿਸ਼ ਲੈਂਗੁਏਜ ਦੀ ਜਿਹੜੀ ਹੈ ਡਿਬੇਟ ਹੈ ਇਹਦੇ ਵਿੱਚ ਜਿਹੜੇ ਲੀਡਰਸ ਹਿੱਸਾ ਲੈਣਗੇ ਉਸ ਦੇ ਵਿੱਚ ਲਿਬਰਲ ਪਾਰਟੀ ਲੀਡਰ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਂਡਰੂ ਸ਼ੇਰ, NDP ਲੀਡਰ ਜਗਮੀਤ ਸਿੰਘ, ਉਸ ਤੋਂ ਇਲਾਵਾ ਪੀਪਲਸ ਪਾਰਟੀ ਲੀਡਰ ਮੈਕਸਮ ਬਰਨੀਅਰ, ਗ੍ਰੀਨ ਪਾਰਟੀ ਲੀਡਰ ਅਲਿਜ਼ਬੈਥ ਮੇ ਔਰ ਨਾਲ ਹੀ ਬਲਾਕ ਦੇ ਲੀਡਰ ਈਵ ਫਰਾਂਸਵਾ ਵੀ ਇਹਦੇ ਵਿੱਚ ਹਿੱਸਾ ਲੈਣਗੇ। 6 ਦੇ 6 ਲੀਡਰ 2 ਘੰਟੇ ਦੀ ਇਹ ਹੋਣ ਵਾਲੀ ਇਸ ਡਿਬੇਟ ਦੇ ਵਿੱਚ ਜਿੱਥੇ ਹਿੱਸਾ ਲੈਣਗੇ ਉੱਥੇ ਹੀ ਜੋ ਮੁੱਦੇ ਵਿਚਾਰੇ ਜਾਣਗੇ ਇਸ 2 ਘੰਟੇ ਦੀ ਡਿਬੇਟ ਦੇ ਵਿੱਚ। 5 ਸੈਗਮੈਂਟਸ ਦੇ ਵਿੱਚ ਇਸ ਡਿਬੇਟ ਨੂੰ ਡਿਵਾਈਡ ਕੀਤਾ ਗਿਆ। ਮੁੱਦੇ ਹੋਣਗੇ ਅਫੋਰਡੇਬਿਲਟੀ, ਇਨਵਾਇਰਮੈਂਟ ਐਂਡ ਐਨਰਜੀ, ਇੰਡੀਜਨਸ ਇਸ਼ੂਜ਼, ਲੀਡਰਸ਼ਿਪ ਐਂਡ ਕੈਨੇਡਾ ਔਨ ਵਰਲਡ ਸਟੇਜ, ਪੋਲਰਾਈਜੇਸ਼ਨ, ਹਿਊਮਨ ਰਾਈਟਸ ਐਂਡ ਇਮੀਗ੍ਰੇਸ਼ਨ। ਇਹਨਾਂ ਮੁੱਦਿਆਂ ਦੇ ਉੱਤੇ ਡਿਟੇਲ ਅਨਾਲਿਸਿਸ ਜਿਹੜਾ ਹੈ ਕਿ ਕੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਅੱਜ ਦੀ ਇਸ ਡਿਬੇਟ ਦੇ ਵਿੱਚ, ਉਹ ਅੱਗੇ ਚੱਲ ਕੇ ਅਸੀਂ ਤੁਹਾਡੇ ਨਾਲ ਅਨਾਲਿਸਿਸ ਵੀ ਸਾਂਝਾ ਕਰਾਂਗੇ। ਇਸ ਡਿਬੇਟ ਦੇ ਵਿੱਚ 5 ਮੋਡਰੇਟਰ ਜਿਹੜੇ ਨੇ ਉਹ ਵੀ ਮੌਜੂਦ ਹੋਣਗੇ। ਵੱਖ ਵੱਖ ਲੀਡਰ ਆਪਣੀ ਕੈਂਪੇਨ ਜਿਹੜੀ ਆ ਜਾਰੀ ਰੱਖ ਰਹੇ ਨੇ, ਖਬਰ ਲਿਬਰਲ ਪਾਰਟੀ ਖੇਮੇ ਤੋਂ, ਜਿੱਥੇ ਲਿਬਰਲ ਲੀਡਰ ਜਸਟਿਨ ਟਰੂਡੋ ਅੱਜ ਓਟਵਾ ਦੇ ਵਿੱਚ ਕੈਂਪੇਨ ਕਰ ਰਹੇ ਨੇ। ਲਿਬਰਲ ਲੀਡਰ ਜਸਟਿਨ ਟਰੂਡੋ ਅੱਜ ਓਟਵਾ ਦੇ ਵਿੱਚ ਐਜੂਕੇਸ਼ਨ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੇ ਨੇ। ਲਿਬਰਲ ਲੀਡਰ ਜਸਟਿਨ ਟਰੂਡੋ ਨੇ ਕਿਹਾ ਕਿ ਜਿੱਥੇ ਐਜੂਕੇਸ਼ਨ ਅੱਜ ਹਰ ਪੇਰੈਂਟਸ ਵਾਸਤੇ ਬੜੀ ਇੰਪੋਰਟੈਂਟ ਹੈ ਔਰ ਅੱਜ ਉਹਨਾਂ ਨੇ ਇੱਕ ਵਾਰੀ ਫਿਰ ਜਿਹੜੀ ਲਗਾਤਾਰ ਐਜੂਕੇਸ਼ਨ ਦੀ ਗੱਲ ਜਾਂ ਫਿਰ ਓਨਟੈਰੀਓ ਦੇ ਵਿੱਚ ਲੱਗ ਰਹੇ ਕੱਟਸ ਦੀ ਗੱਲ ਹੈਗੀ ਆ, ਡਗ ਫੋਰਡ ਦੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੇ ਇੱਕ ਵਾਰੀ ਫਿਰ ਇਹ ਸਾਰੀ ਗੱਲਬਾਤ ਨੂੰ ਕੰਜ਼ਰਵੇਟਿਵ ਲੀਡਰ ਐਂਡਰੂ ਸ਼ੇਰ ਨਾਲ ਟਾਈ ਅਪ ਕੀਤਾ। ਯਾਦ ਰਹੇ ਕਿ ਇਸ ਵੀਕਐਂਡ ਦੇ ਉੱਤੇ ਵੀ ਲਿਬਰਲ ਲੀਡਰ ਜਸਟਿਨ ਟਰੂਡੋ ਦਾ ਕਹਿਣਾ ਹੈਗਾ ਕਿ ਜਿੱਥੇ ਕੰਜ਼ਰਵੇਟਿਵ ਪਾਰਟੀ ਨੇ ਹਜੇ ਤੱਕ ਆਪਣਾ ਪਲੇਟਫਾਰਮ ਜਾਰੀ ਨਹੀਂ ਕੀਤਾ ਔਰ ਓਨਟੈਰੀਓ ਦੇ ਵਿੱਚ ਵੀ ਡਗ ਫੋਰਡ ਨੇ ਇਲੈਕਸ਼ਨ ਤੋਂ ਪਹਿਲਾਂ ਆਪਣਾ ਪਲੇਟਫਾਰਮ ਸਹੀ ਸਮੇਂ ਸਿਰ ਜਾਰੀ ਨਹੀਂ ਕੀਤਾ ਸੀ ਜਿਹਦੇ ਕਾਰਨ ਕਿ ਤੁਸੀਂ ਓਨਟੈਰੀਓ ਦੇ ਵਿੱਚ ਅੱਜ ਹੈਲਥ ਕੇਅਰ ਜਾਂ ਫਿਰ ਐਜੂਕੇਸ਼ਨ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਕੱਟਸ ਦੇਖ ਰਹੇ ਹੋ। ਇਸੇ ਤਰ੍ਹਾਂ ਹਜੇ ਤੱਕ ਕੰਜ਼ਰਵੇਟਿਵ ਪਾਰਟੀ ਵੱਲੋਂ ਐਂਡਰੂ ਸ਼ੀਰ ਵੱਲੋਂ ਹਜੇ ਤੱਕ ਆਪਣਾ ਪਲੇਟਫਾਰਮ ਨਹੀਂ ਜਾਰੀ ਕੀਤਾ ਗਿਆ, ਉਹ ਵੀ ਕੁਛ ਨਾ ਕੁਛ ਜ਼ਰੂਰ ਲੁਕਾ ਰਹੇ ਨੇ। ਲੇਕਿਨ ਇਸ ਮਾਮਲੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਕੰਜ਼ਰਵੇਟਿਵ ਲੀਡਰ ਐਂਡਰੂ ਸ਼ੇਰ ਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਇਹ ਜਵਾਬ ਤੇ ਨਹੀਂ ਦਿੱਤਾ ਕਿ ਹਜੇ ਤੱਕ ਉਹਨਾਂ ਨੇ ਆਪਣਾ ਫੁੱਲੀ ਕੋਸਟਡ ਪਲੇਟਫਾਰਮ ਕਿਉਂ ਨਹੀਂ ਜਾਰੀ ਕੀਤਾ, ਪਰ ਉਹਨਾਂ ਨੇ ਲਿਬਰਲ ਪਾਰਟੀ ਦੇ ਜਾਰੀ ਕੀਤੇ ਪਲੇਟਫਾਰਮ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਐਨਡੀਪੀ ਲੀਡਰ ਜਗਮੀਤ ਸਿੰਘ ਦੇ ਨੰਬਰਸ ਪਹਿਲਾਂ ਨਾਲੋਂ ਥੋੜੇ ਇੰਪਰੂਵ ਹੁੰਦੇ ਨਜ਼ਰ ਆ ਰਹੇ ਨੇ, ਲੇਕਿਨ ਕਿਆ ਜਗਮੀਤ ਸਿੰਘ ਅੱਜ ਦੀ ਇਸ ਡਿਬੇਟ ਤੋਂ ਬਾਅਦ ਆਪਣੇ ਨੰਬਰਸ ਹੋਰ ਜ਼ਿਆਦਾ ਇੰਪਰੂਵ ਕਰ ਸਕਣਗੇ? ਜਿੱਥੇ ਕੁਝ ਐਕਸਪਰਟਸ ਦਾ ਇਹ ਮੰਨਣਾ ਸੀਗਾ ਕਿ ਪਿਛਲੀਆਂ ਡਿਬੇਟਸ ਦੇ ਵਿੱਚ ਜਗਮੀਤ ਸਿੰਘ ਐਂਡਰੂ ਸ਼ੇਰ ਦੇ ਉੱਤੇ ਭਾਰੀ ਪਏ ਨੇ, ਆਖਿਰਕਾਰ ਐਂਡਰੂ ਸ਼ੇਰ ਦੀ ਪਰਫਾਰਮੈਂਸ ਇਹਨਾਂ ਡਿਬੇਟਸ ਦੇ ਵਿੱਚ ਹਜੇ ਓਨੀ ਵਧੀਆ ਕਿਉਂ ਨਹੀਂ ਆ ਰਹੀ? ਕਿਆ ਅੱਜ ਦੀ ਇਸ ਡਿਬੇਟ ਦੇ ਵਿੱਚ ਐਂਡਰੂ ਸ਼ੇਰ ਵਾਕਈ ਹੀ ਵਧੀਆ ਪਰਫਾਰਮ ਕਰ ਸਕਣਗੇ? ਐਂਡਰੂ ਸ਼ੇਰ ਨੂੰ ਇੱਕ ਹੋਰ ਚੈਲੰਜ ਹੋਏਗਾ ਮੈਕਸਿਮ ਬਰਨੀਅਰ ਤੋਂ। ਅਸੀਂ ਦੱਸ ਦਈਏ ਕਿ ਅੱਜ ਦੀ ਇਸ ਡਿਬੇਟ ਦੇ ਵਿੱਚ ਪਹਿਲਾਂ ਮੈਕਸਿਮ ਬਰਨੀਅਰ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਸੀ, ਲੇਕਿਨ ਬਾਅਦ ਦੇ ਵਿੱਚ ਅਪੀਲ ਕੀਤੀ ਗਈ ਇਲੈਕਸ਼ਨ ਕਮਿਸ਼ਨਰ ਕੋਲ ਔਰ ਇਸ ਅਪੀਲ ਤੋਂ ਬਾਅਦ ਅੱਜ ਦੀ ਇਸ ਡਿਬੇਟ ਦੇ ਵਿੱਚ ਮੈਕਸਿਮ ਬਰਨੀਅਰ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਮੈਕਸਿਮ ਬਰਨੀਅਰ ਲਗਾਤਾਰ ਅੱਜ ਐਂਡਰੂ ਸ਼ੇਰ ਦੇ ਉੱਤੇ ਨਿਸ਼ਾਨਾ ਸਾਧਣਗੇ, ਹਾਲਾਂਕਿ ਐਂਡਰੂ ਸ਼ੇਰ ਦਾ ਜ਼ਿਆਦਾ ਫੋਕਸ ਇਹ ਹੋਏਗਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਸਟਿਨ ਟਰੂਡੋ ਨੂੰ ਜ਼ਿਆਦਾ ਅਟੈਕ ਕਰਨ, ਕਿਉਂਕਿ ਦੋਨੋਂ ਹੀ ਪ੍ਰਧਾਨ ਮੰਤਰੀ ਕੁਰਸੀ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਨੇ। ਖਬਰ ਸਾਡੇ ਇੱਥੇ ਓਨਟੈਰੀਓ ਤੋਂ, ਸਾਰਿਆਂ ਦੇ ਨਿਗਾਵਾਂ ਲਗਾਤਾਰ ਲੱਗੀਆਂ ਹੋਈਆਂ ਸੀਗੀਆਂ ਓਨਟੈਰੀਓ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਦੇ ਉੱਤੇ ਔਰ ਕੱਲ ਜਦੋਂ ਸ਼ਾਮ ਨੂੰ ਓਨਟੈਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਫਨ ਲੀਸ ਉਹਨਾਂ ਨੇ ਅਨਾਊਂਸਮੈਂਟ ਕੀਤੀ ਕਿ ਓਨਟੈਰੀਓ ਦੀ ਸਰਕਾਰ ਔਰ ਯੂਨੀਅਨ ਦੇ ਵਿੱਚ ਇੱਕ ਟੈਂਟੇਟਿਵ ਡੀਲ ਹੋ ਗਈ ਹੈ ਜਿਹਦੇ ਚੱਲਦਿਆਂ ਕਿ ਅੱਜ ਸੋਮਵਾਰ ਜੋ ਸਟ੍ਰਾਈਕ ਹੋ ਸਕਦੀ ਸੀਗੀ ਉਹ ਫਿਲਹਾਲ ਟਲ ਗਈ ਹੈ। 55,000 ਤਕਰੀਬਨ ਜੋ ਕੰਮ ਕਰਦੇ ਨੇ ਸਕੂਲ ਦੇ ਵਿੱਚ ਸਪੋਰਟ ਕਰਮਚਾਰੀ, ਉਹਨਾਂ ਦੇ ਵੱਲੋਂ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼ CUPE ਉਹਨਾਂ ਦੇ ਰਿਪ੍ਰੈਜੈਂਟੇਸ਼ਨ ਨੇ ਵੀ ਦੱਸਿਆ ਕਿ ਫਿਲਹਾਲ ਸੰਡੇ ਈਵਨਿੰਗ ਨੂੰ ਕੱਲ੍ਹ ਇੱਕ ਟੈਂਟੇਟਿਵ ਡੀਲ ਹੋ ਗਈ ਹੈ ਜਿਹਦੇ ਕਾਰਨ ਕਿ ਅੱਜ ਓਨਟੈਰੀਓ ਭਰ ਦੇ ਵਿੱਚ ਜਿਹੜੇ ਸਕੂਲਸ ਨੇ ਉਹ ਆਮ ਵਾਂਗ ਹੀ ਖੁੱਲ੍ਹ ਰਹੇ ਨੇ। ਜਿੱਥੇ ਇਸ ਡੀਲ ਦੇ ਬਾਰੇ ਜ਼ਿਕਰ ਕਰਦਿਆਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਓਨਟੈਰੀਓ ਦੇ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਹੈ ਕਿ ਕੁਝ ਕਨਸੈਸ਼ਨ ਜਿਹੜੀਆਂ ਉਹ ਸਰਕਾਰ ਨੇ ਦਿੱਤੀਆਂ ਨੇ ਔਰ ਇਹਨਾਂ ਕਨਸੈਸ਼ਨ ਦੇ ਜ਼ਰੀਏ ਸਰਕਾਰ ਇਹ ਜਿਹੜੀ ਡੀਲ ਤੱਕ ਹੈ ਉਹ ਪਹੁੰਚ ਗਈ ਹੈ। ਇਸ ਤੋਂ ਇਲਾਵਾ ਯੂਨੀਅਨ ਨੇ ਵੀ ਕਿਹਾ ਹੈ ਕਿ ਕੁਝ ਸਾਨੂੰ ਵੀ ਇਸ ਦੇ ਵਿੱਚ ਜਿਹੜੀ ਡੀਲ ਹੈ ਉਹਦੇ ਵਿੱਚ ਫਾਇਦਾ ਹੋਇਆ ਹੈ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਕੈਨੇਡਾ ਭਰ ਦੇ ਵਿੱਚ ਜਿਹੜੇ ਕਲਾਈਮੇਟ ਚੇਂਜ ਐਕਟੀਵਿਸਟ ਨੇ ਉਹਨਾਂ ਨੇ ਬਹੁਤ ਸਾਰੇ ਕੈਨੇਡਾ ਭਰ ਦੇ ਵਿੱਚ ਜਿਹੜੇ ਬ੍ਰਿਜਸ ਨੇ ਉਹਨਾਂ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ, ਇੰਕਲੂਡਿੰਗ ਸਾਡੇ ਇੱਥੇ ਟੋਰੋਂਟੋ ਬ੍ਰਿਜ ਦੇ ਉੱਤੇ ਵੀ ਪ੍ਰੋਟੈਸਟਰਸ ਨੇ ਇਸ ਬ੍ਰਿਜ ਨੂੰ ਵੀ ਬਲੌਕ ਜਿਹੜਾ ਉਹ ਕਰ ਦਿੱਤਾ, ਜਿਹਦੇ ਕਾਰਨ ਕਿ ਕਾਫੀ ਸਾਰੇ ਕੈਨੇਡਾ ਦੇ ਬੜੇ ਸ਼ਹਿਰਾਂ ਦੇ ਵਿੱਚ ਇਸ ਵੇਲੇ ਜਿਹੜਾ ਟ੍ਰੈਫਿਕ ਆ ਉਹ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ। ਟੋਰੋਂਟੋ ਤੋਂ ਇਲਾਵਾ ਕਲਾਈਮੇਟ ਚੇਂਜ ਐਕਟੀਵਿਸਟ ਨੇ ਹੈਲੀਫੈਕਸ, ਟੋਰੋਂਟੋ, ਐਡਮਿੰਟਨ ਇਹਨਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਅੱਜ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ। ਹੁਣ ਗੱਲ ਕਰਦੇ ਹਾਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ, ਦੋ ਸ਼ੋਕ ਸਮਾਚਾਰ ਇਸ ਵੀਕਐਂਡ ਦੇ ਉੱਤੇ ਪਹੁੰਚੇ ਸੀਗੇ। ਪਹਿਲਾ ਸ਼ੋਕ ਸਮਾਚਾਰ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਜੋ ਅਸੀਂ ਪਿਛਲੇ ਹਫ਼ਤੇ ਤੁਹਾਡੇ ਨਾਲ ਇਹ ਨਿਊਜ਼, ਅਸੀਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਪਿਛਲੇ ਹਫ਼ਤੇ ਸਾਂਝੀ ਕੀਤੀ ਸੀਗੀ ਕਿ ਹਾਈਵੇ 406 ਦੇ ਉੱਤੇ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਿ ਦੋ ਜਣਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। ਬਾਅਦ ਦੇ ਵਿੱਚ ਜਦੋਂ ਅਸੀਂ ਡਿਟੇਲ ਦੇ ਵਿੱਚ ਇਸ ਖਬਰ ਨੂੰ ਡਿਗ ਆਊਟ ਕੀਤਾ ਤੇ ਪਤਾ ਲੱਗਾ ਕਿ ਜਿਹੜੇ ਇਹ ਦੋ ਜਣੇ ਸੇਂਟ ਕੈਥਰੀਨਸ ਦੇ ਨੇੜੇ 2 ਅਕਤੂਬਰ ਵੈਂਸਡੇ ਵਾਲੇ ਦਿਨ ਐਕਸੀਡੈਂਟ ਹੋਇਆ ਸੀ, ਉਹ ਦੋਨੋਂ ਜਣੇ ਸਾਡੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਸੀਗੇ। ਇਹਦੇ ਵਿੱਚ ਇੱਕ ਕਪਲ ਜਿਹਦੀ ਕਿ ਡੈਥ ਇਸ ਰੋਡ ਐਕਸੀਡੈਂਟ ਦੇ ਵਿੱਚ ਹੋ ਗਈ ਸੀ, ਉਸਦੇ ਵਿੱਚ ਕੁਲਵੀਰ ਸਿੰਘ ਸਿੱਧੂ ਜਿਨ੍ਹਾਂ ਦੀ ਉਮਰ 53 ਸਾਲ ਹੈ, ਇਹਨਾਂ ਦਾ ਸੰਬੰਧ ਬ੍ਰੈਮਟਨ ਤੋਂ ਹੈ, ਔਰ ਇਹਨਾਂ ਦੀ ਵਾਈਫ ਕੁਲਵਿੰਦਰ ਕੌਰ ਸਿੱਧੂ ਜਿਨ੍ਹਾਂ ਦੀ ਉਮਰ 51 ਸਾਲ ਸੀ, ਇਹ ਦੋਨੋਂ ਹੀ ਜਿਹੜੇ ਇਸ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ। ਇੱਥੇ ਅਸੀਂ ਦੱਸ ਦਈਏ ਕਿ ਐਕਸੀਡੈਂਟ ਦੇ ਸੀਨ ਦੇ ਉੱਤੇ ਹੀ ਦੇ ਬੋਥ ਵਰ ਪ੍ਰੋਨਾਊਂਸਡ ਡੈਡ। ਇਸ ਸਮੇਂ ਇੱਕ ਇਹਨਾਂ ਵਾਸਤੇ ਫੰਡਰੇਜ਼ਿੰਗ ਐਕਟੀਵਿਟੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ। ਦੂਸਰਾ ਹਾਦਸਾ ਜੋ ਇਸ ਵੀਕਐਂਡ ਦੇ ਵਿੱਚ ਵੀ ਸਾਡੇ ਆਪਣੇ ਭਾਈਚਾਰੇ 'ਚ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਲੰਧਰ ਔਰ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਜਿਹੜੇ ਸਟੂਡੈਂਟਸ ਇੱਥੇ ਆਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਐਕਸੀਡੈਂਟ ਦੇ ਵਿੱਚ 3 ਸਟੂਡੈਂਟ ਜਿਹੜੇ ਨੇ ਉਹ ਉਹਨਾਂ ਦੀ ਡੈਥ ਹੋ ਗਈ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਿਹੜਾ ਐਕਸੀਡੈਂਟ ਹੈ ਇਹ ਫਰਾਈਡੇ ਰਾਤ ਨੂੰ ਹੋਇਆ ਹੈਗਾ। ਇਹਦੇ ਬਾਰੇ ਸਾਰੀ ਡਿਟੇਲ ਰਿਪੋਰਟ ਲਗਾਤਾਰ ਹੀ ਇਸ ਵੀਕਐਂਡ ਦੇ ਉੱਤੇ ਅਸੀਂ ਤੁਹਾਨੂੰ ਚੈਨਲ ਵਾਈ ਦੇ ਉੱਤੇ ਸਾਂਝੀ ਕਰਦੇ ਰਹੇ ਹਾਂ, ਜਿੱਥੇ ਕਿ ਇਹਨਾਂ ਦੇ ਜਿਹੜੇ ਰਿਲੇਟਿਵ ਸੀਗੇ ਪੰਜਾਬ ਦੇ ਵਿੱਚ, ਸਾਡੀ ਚੈਨਲ ਵਾਈ ਦੀ ਟੀਮ ਨੇ ਵੀ ਇਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਦੁਖੀ ਪਰਿਵਾਰਾਂ ਨੇ ਜਿੱਥੇ ਆਪਣੀ ਡਿਟੇਲ ਦੱਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਕੈਨੇਡਾ ਸਟੂਡੈਂਟ ਵੀਜ਼ੇ ਦੇ ਉੱਤੇ ਭੇਜਿਆ ਸੀਗਾ, ਔਰ ਇੱਥੇ ਕੈਨੇਡਾ ਜਿਹੜਾ ਸਟੂਡੈਂਟ ਵੀਜ਼ਾ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਹੈ। ਪਰਿਵਾਰ ਇਸ ਵੇਲੇ ਕਾਫੀ ਸ਼ੋਕ ਦੇ ਵਿੱਚ ਹੈਗੇ ਨੇ। ਕੁਝ ਹੋਰ ਰਿਪੋਰਟਸ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ ਉਹ ਵੀ ਅਸੀਂ ਲਗਾਤਾਰ ਅਸੀਂ ਤੁਹਾਡੇ ਨਾਲ ਅਪਡੇਟ ਕਰ ਰਹੇ ਹਾਂ। ਸੜਕ ਹਾਦਸੇ ਦੇ ਵਿੱਚ ਜਿਹੜੇ 3 ਸਟੂਡੈਂਟਸ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦੇ ਵਿੱਚੋਂ 2 ਲੜਕੇ ਨੇ, ਤਨਵੀਰ ਸਿੰਘ ਤੇ ਗੁਰਵਿੰਦਰ ਸਿੰਘ, ਔਰ ਇੱਕ ਲੜਕੀ ਹੈ ਜਿਹਦਾ ਨਾਮ ਹਰਪ੍ਰੀਤ ਕੌਰ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ, ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਵੀ ਅਸੀਂ ਔਨ ਦੀ ਏਅਰ ਕਰਾਂਗੇ, ਲੇਕਿਨ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਹੈਡਲਾਈਨਸ ਪਾਰਟ 2 ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ, ਔਰ ਉਸ ਤੋਂ ਬਾਅਦ ਹੈਡਲਾਈਨਸ ਪਾਰਟ 2 ਤੋਂ ਬਾਅਦ ਫਿਰ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਨੇ ਉਹ ਔਨ ਦੀ ਏਅਰ ਕਰਾਂਗੇ। ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਹੈਡਲਾਈਨਸ ਪਾਰਟ 2 ਤੁਸੀਂ ਧਿਆਨ ਦੇ ਨਾਲ ਸੁਣਨੀਆਂ ਨੇ।
ਪਿਛਲੇ ਸਾਲ ਵਿੱਚ ਡੱਗ ਫੋਰਡ ਦੀ ਕੰਜ਼ਰਵੇਟਿਵ ਸਰਕਾਰ ਨੇ ਓਨਟੇਰੀਓ ਨਿਵਾਸੀਆਂ ਦੀਆਂ ਸਹੂਲਤਾਂ ਤੇ ਇੰਨੇ ਕੱਟਸ ਕੀਤੇ ਕਿ ਹੁਣ ਗਿਣੇ ਨਹੀਂ ਜਾਂਦੇ। ਪਰਿਵਾਰਾਂ ਦਾ ਹੈਲਥ ਕੇਅਰ, ਬੱਚਿਆਂ ਦੀ ਐਜੂਕੇਸ਼ਨ, ਨਾਲੇ ਬ੍ਰੈਂਪਟਨ ਵਿੱਚ ਯੂਨੀਵਰਸਿਟੀ, ਸਾਰੇ ਹੀ ਕੱਟ ਦਿੱਤੇ। ਐਂਡਰੂ ਸ਼ੇਅਰ ਤੇ ਡੱਗ ਫੋਰਡ ਦਾ ਮਕਸਦ ਇੱਕੋ ਹੈ, ਟਾਪ 1% ਲਈ ਟੈਕਸ ਕੱਟ, ਪਰ ਬਾਕੀ ਸਾਰਿਆਂ ਲਈ ਜ਼ਰੂਰੀ ਸਹੂਲਤਾਂ ਤੇ ਕੱਟ। ਪਰ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਦਾ ਮੰਨਣਾ ਹੈ ਕਿ ਮਿਡਲ ਕਲਾਸ ਲਈ ਟੈਕਸ ਘਟਾਈਏ ਤੇ ਸਹੂਲਤਾਂ ਵਧਾਈਏ। ਇਸ ਅਕਤੂਬਰ ਤੁਹਾਡੇ ਸਾਹਮਣੇ ਇੱਕ ਚੋਣ ਹੈ, ਚੂਜ਼ ਫੋਰਵਰਡ।
ਆਥੋਰਾਈਜ਼ਡ ਬਾਈ ਦ ਰਜਿਸਟਰਡ ਏਜੰਟ ਫॉर द ਲਿਬਰਲ ਪਾਰਟੀ ਆਫ ਕੈਨੇਡਾ।
Team Sabarwal presents Nottingham Condominiums coming up at Royal York and Eglinton Avenue West in Etobicoke. Price starting from low 400s. Tentative occupancy is March 2024. Special platinum incentives through Team Sabarwal get you $0 assignment fee, extended deposit structure of almost 3 years, lots of other incentives, and of course our lifelong services. Contact Saurabh Sabarwal from Team Sabarwal today, 647-864-8844, or visit teamsabarwal.com.
Real estate ka koi sawal, Team Sabarwal.
Koi maange meetha, koi kahe namkeen, ek baat to pakki hai, ye sab hai iske shauki.
नवरात्रि के इस पावन अवसर पर आप सभी को नवरात्रि की शुभकामनाएं। माता रानी की कृपा आप सभी पर बनी रहे। हैप्पी नवरात्रि टू यू ऑल।
ये है राजधानी राजधानी राजधानी।
मल्टीपल लोकेशंस इन जीटीए। फॉर मोर इन्फॉर्मेशन विजिट rajdhanisweets.ca.
The 2020 Nissan Rogue is here, and Brampton North Nissan has a deal for you. Lease a new Rogue Special Edition for only $75 weekly with zero down. Yes, that's zero down for 60 months, plus snow tire bonus with every Rogue deal. This is an amazing value. Only $75 weekly for 60 months with zero down, plus snow tire bonus with every deal. Don't miss out. Call 905-459-1600 or visit BramptonNorthNissan.ca.
Adnan Bashir of Cityscape and BuzzMax.ca present Living Legend Ustad Rohat Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
Ab इंतजार की घड़ियां हुई खत्म क्योंकि ब्रॉड्स ग्रैंड बफे इज नाउ ओपन।
सारे नु सत श्री अकाल, नमस्ते, आदाब। मैं ते मेरी फैमिली पिछले 30 साल तो रेस्टोरेंट बिजनेस दे थ्रू सारी कम्युनिटी की सेवा करते आ रहे हैं। जदों तो ये रेस्टोरेंट बंद होया उदों तो मैनू बहुत सारियां कॉल्स आ रही सी। फाइनली असी ये रेस्टोरेंट दोबारा खोल रहे हैं।
अब अपने घर का ख्याल रखे कहीं से भी और कहीं पर भी टेक स्पिरिट के साथ फॉर सिक्योरिटी कैमरा इंस्टॉलेशन। अपने स्मार्टफोन्स में अब आप देख सकते हैं अपने घर को सिक्योरिटी का, रख सकते हैं पूरा ख्याल। 3 साल की वारंटी के साथ HD फुल 4 कैमरा इंस्टॉलेशन इन होम एंड ऑफिस बोथ। अमेजिंग प्राइस है ऑन TV, होम थिएटर, मैक्स प्रोजेक्टर। इंस्टॉलेशन भी करवा कर देते हैं ये आपको। ओपन बॉक्स TV भी अवेलेबल है इनके पास, वो भी डिस्काउंटेड प्राइस पर। होम ऑटोमेशन, नेटवर्किंग प्रोडक्ट, स्मॉल होम अप्लायंसेज, हर चीज अवेलेबल है इनके पास अंडर वन रूफ, वो भी रीजनेबल प्राइसेस पर। विजिट टेक स्पिरिट, 8770 द गो रोड, ब्रैम्पटन, यूनिट नंबर 7, गोर एंड क्वीन की इंटरसेक्शन पर। सुखदीप या फिर लवजीत को कीजिए कॉन्टैक्ट 9056214100, 9056214100। एक्साइटिंग ऑफर्स ऑन सिक्योरिटी कैमराज एंड इलेक्ट्रॉनिक आइटम्स।
इस बार इलेक्शन में किसे वोट दे रहे हो?
ब्रैम्पटन वैसे तो सबको पता है, मुरारी लाल थपलियाल, मजबूत इरादा, पक्का वादा, बातें कम काम ज्यादा, ब्रैम्पटन का रहने वाला और हमारी प्रॉब्लम्स को समझने वाला। यकीन करो ये बंदा कुछ ना कुछ जरूर करेगा, बंदा है कमाल, मुरारी लाल थपलियाल।
ये बात है तो अपनी वोट भी पक्की समझो।
बंदा है कमाल, मुरारी थपलियाल।
वोट मुरारी लाल थपलियाल, कंजर्वेटिव कैंडिडेट फ्रॉम ब्रैम्पटन वेस्ट, ऑथराइज्ड बाय द ऑफिशियल एजेंट फॉर मुरारी लाल थपलियाल कैंपेन।
कैटरीनाज पैलेस, अब किसी भी तरह का कोई भी इवेंट है, वेडिंग है, सोशल इवेंट है, बर्थडे है, एनिवर्सरी है, म्यूजिकल इवनिंग है या फिर कोई कॉर्पोरेट इवेंट है, तो अपने इवेंट्स को बनाएं खास कैटरीनाज पैलेस के साथ। 100 to 300 पीपल की गैदरिंग आप यहां पर कर सकते हैं, अपनी पार्टी को बना सकते हैं और भी खास जबरदस्त वेन्यू के साथ। डिफरेंट कुजीन्स अवेलेबल है, इंडियन, इस्लामिक, अरेबियन, वेज एंड नॉन वेज खाना भी। इतना ही नहीं, वेस्टर्न कुजीन भी है इनके पास। बेस्ट प्लेस टू होस्ट योर नेक्स्ट इवेंट, इन हाउस केटरिंग, स्टनिंग एम्बियंस। दिल खुश हो जाएगा अगर एक बार जाएंगे कैटरीनाज पैलेस पर, ड्रीम रोड एंड ट्रैनमेर ड्राइव की इंटरसेक्शन पर, लोकेटेड इन द हार्ट ऑफ मिसिसागा, 7230 ट्रैनमेर ड्राइव, मिसिसागा। कॉल कीजिए फॉर बुकिंग 9056739840, 9056739840 पर। कैटरीनाज पैलेस।
On October 21st, it's time to make a change. Brampton Centre has been ignored for far too long. Vote for Baljeet Bawa, Member of Parliament candidate, People's Party of Canada. The People's Party of Canada is putting Canadians first with a focus on economic immigration, creating jobs, affordability for all Canadians, balancing the budget, lowering the taxes with no cuts, and investing in safe and integrated communities. Vote for your voice in Ottawa. Vote for Baljeet Bawa.
Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
South Asian Pulse Prime Time ਸੁਣੇ ਸਾਰੇ ਲਿਸਨਰਸ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹਾਂ। ਰੁਕਰਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਡੋਨਲਡ ਟਰੰਪ ਨੇ ਕਹਿ ਦਿੱਤਾ ਹੈਗਾ ਕਿ ਉਹ ਆਪਣੀਆਂ ਜਿਹੜੀਆਂ ਫੋਰਸਿਸ ਨੇ ਉਹ ਸੀਰੀਆ ਤੋਂ ਜਿਹੜੇ ਉਹ ਬਾਹਰ ਬੁਲਾ ਰਹੇ ਨੇ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕਹਿਣਾ ਹੈਗਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਅਸੀਂ ਇੱਥੇ ਲੜਾਈ ਲੜ ਰਹੇ ਹੈਗੇ ਹਾਂ, ਖਾਸ ਕਰ ਨਦਨ ਸੀਰੀਆ ਦੇ ਵਿੱਚ, ਉਹਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਨਵੀਂ ਸਟ੍ਰੈਟਜੀ ਆ ਅਮੈਰੀਕਾ ਫਸਟ, ਉਹਦੇ ਤਹਿਤ ਇਹਨਾਂ ਜਿਨ੍ਹਾਂ ਲੜਾਈਆਂ ਦੇ ਉੱਤੇ ਅਮੈਰੀਕਾ ਬਿਨਾਂ ਮਤਲਬ ਖਰਚਾ ਕਰ ਰਿਹਾ ਇਹ ਸਾਰਾ ਕੁਝ ਕੀਤਾ ਜਾਏਗਾ। ਲੇਕਿਨ ਸੀਰੀਆ ਔਰ ਇਰਾਕ ਦੇ ਵਿੱਚ ਆਈਸਿਸ, ਜਿਸਨੇ ਪਹਿਲਾਂ ਪੈਰ ਕਾਫੀ ਮਜ਼ਬੂਤ ਕਰ ਲਏ ਸੀਗੇ, ਹੁਣ ਆਈਸਿਸ ਸੀਰੀਆ ਔਰ ਇਰਾਕ ਦੇ ਵਿੱਚ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੈ। ਇਹਦੇ ਬਾਰੇ ਹਾਲ ਹੀ ਦੇ ਵਿੱਚ ਟਰਕੀ ਨੇ ਐਲਾਨ ਕੀਤਾ ਹੈ ਕਿ ਜੇ ਅਮਰੀਕਾ ਆਪਣੇ ਫੌਜੀ ਸੀਰੀਆ ਤੋਂ ਵਾਪਸ ਬੁਲਾ ਰਿਹਾ ਤੇ ਟਰਕੀ ਔਰ ਹੋਰ ਬਾਕੀ ਕੰਟਰੀਜ਼ ਇਹ ਪੂਰੀ ਕੋਸ਼ਿਸ਼ ਕਰਨਗੀ ਕਿ ਦੁਬਾਰਾ ਤੋਂ ਆਈਸਿਸ ਇਹਨਾਂ ਇਲਾਕਿਆਂ ਦੇ ਵਿੱਚ ਨਾ ਆ ਸਕੇ। ਡੋਮੈਸਟਿਕ ਫਰੰਟ ਦੇ ਉੱਤੇ ਡੋਨਲਡ ਟਰੰਪ ਨੂੰ ਇੱਕ ਤੋਂ ਬਾਅਦ ਇੱਕ ਚੈਲੰਜਸ ਸਾਹਮਣੇ ਆ ਰਹੇ ਨੇ, ਜਿੱਥੇ ਆਪਣਾ ਟੈਕਸ ਰਿਟਰਨ ਪਬਲਿਕ ਨਾ ਕਰਨ ਦੇ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਵੱਡੀ ਖਬਰ ਹੁਣ ਤੋਂ ਕੁਝ ਹੀ ਮਿੰਟ ਸਾਡੇ ਕੋਲ ਪਹਿਲਾਂ ਇੱਥੇ ਪਹੁੰਚੀ ਹੈ, ਜਿਸ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਇੱਕ ਫੈਡਰਲ ਜੱਜ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਜਿਹੜਾ ਆਪਣੇ ਟੈਕਸ ਰਿਟਰਨਸ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਹਨਾਂ ਦੀ ਐਗਜ਼ੈਕਟਿਵ ਪਾਵਰਸ ਦੇ ਵਿੱਚ ਨਹੀਂ ਆਉਂਦਾ। ਬਹੁਤ ਸਾਰੇ ਅਮਰੀਕਨ ਮੀਡੀਆ ਅਜੇ ਪੁੱਛ ਰਿਹਾ ਕਿ ਡੋਨਲਡ ਟਰੰਪ ਆਪਣੇ ਟੈਕਸ ਰਿਟਰਨਸ ਨੂੰ ਪਬਲਿਕ ਕਿਉਂ ਨਹੀਂ ਕਰ ਰਹੇ। ਉਧਰ ਇੰਪੀਚਮੈਂਟ ਦਾ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਵੀ ਲਗਾਤਾਰ ਕਈ ਮੁਸ਼ਕਲਾਂ ਦਾ ਸਾਹਮਣਾ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਕਰਨਾ ਪੈ ਰਿਹਾ। ਉਹਦੇ ਵਿੱਚ ਇੱਕ ਨਵੇਂ ਵਿਸਲ ਬਲੋਅਰ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿੱਥੇ ਸਰਕਾਰੀ ਵਕੀਲ ਦਾ ਕਹਿਣਾ ਹੈਗਾ ਕਿ ਇੱਕ ਸੈਕਿੰਡ ਵਿਸਲ ਬਲੋਅਰ ਨੇ ਕਿਹਾ ਹੈ ਕਿ ਉਹ ਵੀ ਆਪਣੀ ਗਵਾਹੀ ਇਸ ਹਫ਼ਤੇ ਡੋਨਲਡ ਟਰੰਪ ਦੇ ਖਿਲਾਫ਼ ਦੇਵੇਗਾ। ਯਾਦ ਰਹੇ ਕਿ ਇੱਕ ਵਿਸਲ ਬਲੋਅਰ ਪਹਿਲਾਂ ਹੀ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਖਿਲਾਫ਼ ਗਵਾਹੀ ਦੇਣ ਦੀ ਜਿਹੜੀ ਹੈ ਉਹ ਗੱਲ ਕਰ ਰਿਹਾ ਹੈ। ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ, ਜਿੱਥੇ ਪਾਕਿਸਤਾਨ ਨੇ ਇਸ ਗੱਲ ਨੂੰ ਕੰਡੈਮ ਕੀਤਾ। ਪਾਕਿਸਤਾਨ ਦਾ ਕਹਿਣਾ ਹੈਗਾ ਹੈ ਕਿ ਜੋ ਵੀ ਇਸ ਵੇਲੇ ਇੰਡੀਆ ਦੇ ਵੱਲੋਂ ਇਹ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਕਿ ਪਾਕਿਸਤਾਨ FATF ਦੀ ਬਲੈਕਲਿਸਟ ਦੇ ਉੱਤੇ ਜਾ ਰਿਹਾ, ਇਹ ਖਬਰਾਂ ਸਹੀ ਨਹੀਂ ਹੈ। ਹਾਲਾਂਕਿ ਪਾਕਿਸਤਾਨ ਨੇ ਇਸ ਗੱਲ ਦੇ ਉੱਤੇ ਇਕਰਾਰ ਕੀਤਾ ਹੈਗਾ ਹੈ ਕਿ ਪਾਕਿਸਤਾਨ ਹਜੇ ਪੂਰੀ ਤਰ੍ਹਾਂ FATF ਦੀ ਗ੍ਰੇ ਲਿਸਟ ਤੋਂ ਬਾਹਰ ਨਹੀਂ ਆ ਪਾ ਰਿਹਾ, ਲੇਕਿਨ ਕਿਆ ਪਾਕਿਸਤਾਨ ਨੂੰ ਕਿਸੇ ਵੀ ਸਮੇਂ FATF ਦੀ ਬਲੈਕਲਿਸਟ 'ਤੇ ਪਾ ਦਿੱਤਾ ਜਾਏਗਾ, ਇਹਦੇ ਬਾਰੇ ਪਾਕਿਸਤਾਨ ਵੱਲੋਂ ਮਨ੍ਹਾ ਕੀਤਾ ਜਾ ਰਿਹਾ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਸਰਾਸਰ ਗਲਤ ਹੈ, ਐਸੀ ਕੋਈ ਖਬਰ ਜਿਹੜੀ ਹੈ ਉਹ ਫਿਲਹਾਲ ਨਹੀਂ ਆਈ। ਇੱਥੇ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਭਾਰਤ ਵੱਲੋਂ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੂੰ ਜੋ 26 ਕੰਡੀਸ਼ਨਸ FATF ਵੱਲੋਂ ਲਗਾਈਆਂ ਗਈਆਂ ਸੀਗੀਆਂ, ਟੈਰਰਿਸਟ ਨੂੰ ਜਿਹੜੀ ਫੰਡਿੰਗ ਦੀਆਂ ਕੰਡੀਸ਼ਨਸ ਕਿਸ ਤਰੀਕੇ ਨਾਲ ਰੋਕੀਆਂ ਜਾਣਗੀਆਂ, ਇਹਦੇ ਬਾਰੇ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਇਹਦੇ ਬਾਅਦ ਬਲੈਕਲਿਸਟ ਦੇ ਵਿੱਚ ਜਾ ਸਕਦਾ ਹੈ। ਲੇਕਿਨ ਪਾਕਿਸਤਾਨ ਦੇ ਫੋਰਨ ਆਫਿਸ ਦਾ ਕਹਿਣਾ ਹੈਗਾ ਕਿ 26 ਦੇ ਵਿੱਚੋਂ ਕਾਫੀ ਸਾਰੀਆਂ ਕੰਡੀਸ਼ਨ, ਖਾਸ ਕਰ ਟੈਰਰਿਸਟ ਨੂੰ ਫੰਡਿੰਗ ਦੇਣ ਦੀਆਂ ਜਿਹੜੀਆਂ ਕੰਡੀਸ਼ਨ ਲਗਾਈਆਂ ਗਈਆਂ ਸੀ ਉਹ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਪੈਰਿਸ ਦੇ ਵਿੱਚ ਅਕਤੂਬਰ 13 ਤੋਂ ਲੈ ਕੇ ਅਕਤੂਬਰ 18 ਤੱਕ FATF ਦੀ ਮੀਟਿੰਗਸ ਹੋ ਰਹੀਆਂ, ਜਿਸ ਦਰਮਿਆਨ ਪਾਕਿਸਤਾਨ ਨੂੰ ਕਿਆ ਗ੍ਰੇ ਲਿਸਟ ਤੋਂ ਬਾਹਰ ਕੱਢਿਆ ਜਾਵੇ ਜਾਂ ਗ੍ਰੇ ਲਿਸਟ 'ਤੇ ਰੱਖਿਆ ਜਾਵੇ ਜਾਂ ਬਲੈਕ ਲਿਸਟ 'ਤੇ ਪਾ ਦਿੱਤਾ ਜਾਵੇ, ਇਹਦੇ ਬਾਰੇ ਰਿਵਿਊ ਜਿਹੜਾ ਉਹ ਕੀਤਾ ਜਾਏਗਾ। ਇੱਥੇ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਅਲ ਜਜ਼ੀਰਾ ਨੂੰ ਇੱਕ ਇੰਟਰਵਿਊ ਦੇ ਦਰਮਿਆਨ ਪਿਛਲੇ ਮਹੀਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਐਲੀਗੇਸ਼ਨ ਲਗਾਏ ਸੀਗੇ ਕਿ ਇੰਡੀਆ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਪਾਕਿਸਤਾਨ ਨੂੰ ਬੈਂਕਰਪਟ ਕਰ ਦਿੱਤਾ ਜਾਵੇ ਔਰ ਪਾਕਿਸਤਾਨ ਨੂੰ ਗ੍ਰੇ ਲਿਸਟ ਤੋਂ ਬਲੈਕ ਲਿਸਟ ਵੱਲ ਪੁਸ਼ ਕਰ ਦਿੱਤਾ ਜਾਵੇ। ਦਰਮਿਆਨ ਇੱਕ ਰਿਪੋਰਟ ਜਿਹੜੀ ਹੈ MER ਦੀ ਆਈ ਹੈ, ਮਿਊਚੁਅਲ ਇਵੈਲੂਏਸ਼ਨ ਰਿਪੋਰਟ, ਜੋ ਕਿ ਇਸ ਸੰਡੇ ਦੁਆਰਾ ਏਸ਼ੀਆ ਪੈਸਿਫਿਕ ਗਰੁੱਪ APG ਦੁਆਰਾ ਰਿਲੀਜ਼ ਕੀਤੀ ਗਈ ਹੈ। APG ਨੇ ਆਪਣੀ ਇਸ ਰਿਪੋਰਟ ਦੇ ਵਿੱਚ ਕਿਹਾ ਹੈਗਾ ਕਿ ਪਾਕਿਸਤਾਨ ਫਿਲਹਾਲ ਜੋ 40 ਰਿਕਮੈਂਡੇਸ਼ਨ APG ਵੱਲੋਂ ਦਿੱਤੀਆਂ ਗਈਆਂ ਸੀ ਉਹਦੇ ਵਿੱਚੋਂ 4 ਦੇ ਵਿੱਚ ਹਜੇ ਵੀ ਨੌਨ ਕੰਪਲਾਇੰਟ ਨਜ਼ਰ ਆ ਰਿਹਾ ਹੈ, ਖਾਸ ਕਰ ਐਂਟੀ ਮਨੀ ਲਾਂਡਰਿੰਗ ਔਰ ਟੈਰਰਿਜ਼ਮ ਨੂੰ ਪੈਸਾ ਨਾ ਦਿੱਤਾ ਜਾਵੇ ਔਰ ਟੈਰਰਿਜ਼ਮ ਨੂੰ ਪੈਸਾ ਦੇਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ, ਇਹਨਾਂ ਦੋਨੋਂ ਹੀ ਮਾਮਲਿਆਂ ਦੇ ਵਿੱਚ ਪਾਕਿਸਤਾਨ APG ਦੀ ਇਸ ਰਿਪੋਰਟ ਦੇ ਮੁਤਾਬਿਕ ਫਿਲਹਾਲ ਨੌਨ ਕੰਪਲਾਇੰਟ ਹੈ, ਲੇਕਿਨ ਫਾਈਨਲ ਫੈਸਲਾ 26 ਰਿਕਮੈਂਡੇਸ਼ਨ ਦੇ ਉੱਤੇ FATF ਨੇ ਲੈਣਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਈਨਾ ਦਾ ਆਪਣਾ ਤੀਸਰਾ ਦੌਰਾ ਕਰਨ ਜਾ ਰਹੇ ਨੇ, ਜਿੱਥੇ ਪਾਕਿਸਤਾਨ ਦਾ ਕਹਿਣਾ ਹੈ ਕਿ ਚਾਈਨਾ ਦੇ ਨਾਲ ਹੋਰ ਜ਼ਿਆਦਾ ਰਿਸ਼ਤੇ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੋ ਆਪਣੇ ਇਸ ਚਾਈਨਾ ਦੇ ਤੀਸਰੇ ਦੌਰੇ ਦੇ ਉੱਤੇ ਅੱਜ ਜਾ ਰਹੇ ਨੇ, ਇਸ ਦੌਰੇ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਥੇ ਜਾ ਕੇ ਚਾਈਨੀਜ਼ ਪ੍ਰੀਮੀਅਰ ਜ਼ੀ ਜਿਨਪਿੰਗ ਔਰ ਇਸ ਤੋਂ ਇਲਾਵਾ ਚਾਈਨੀਜ਼ ਪ੍ਰੈਜੀਡੈਂਟ ਜ਼ੀ ਜਿਨਪਿੰਗ ਔਰ ਚਾਈਨੀਜ਼ ਪ੍ਰੀਮੀਅਰ ਲੀ ਕਿਉਨ ਵਾਂਗ ਦੇ ਨਾਲ ਮੁਲਾਕਾਤ ਕਰਨਗੇ। ਫੋਰਨ ਆਫਿਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਹੈਗਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਹਾਈ ਲੈਵਲ ਡੈਲੀਗੇਸ਼ਨ, ਜਿਹਦੇ ਵਿੱਚ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ, ਮਿਨਿਸਟਰ ਫਾਰ ਰੇਲਵੇ ਸ਼ੇਖ ਰਸ਼ੀਦ, ਮਿਨਿਸਟਰ ਫਾਰ ਪਲੈਨਿੰਗ ਐਂਡ ਡਿਵੈਲਪਮੈਂਟ ਔਰ ਕੁਝ ਹੋਰ ਸੀਨੀਅਰ ਲੀਡਰਸ ਜਿਹੜੇ ਨੇ ਉਹ ਜਾਣਗੇ। ਬਾਅਦ ਦੇ ਵਿੱਚ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਬਾਜਵਾ ਵੀ ਪ੍ਰਧਾਨ ਮੰਤਰੀ ਦੀਆਂ ਇਹਨਾਂ ਮੀਟਿੰਗਸ ਦੇ ਵਿੱਚ ਸ਼ਾਮਿਲ ਹੋਣਗੇ। ਖਬਰ ਭਾਰਤ ਤੋਂ ਸਾਂਝੀ ਕਰ ਰਹੇ ਹਾਂ। ਭਾਰਤ ਦਾ ਕਹਿਣਾ ਹੈਗਾ ਕਿ ਅਮਰੀਕਾ ਦੇ ਨਾਲ ਜੋ ਟ੍ਰੇਡ ਡੀਲਸ ਹੋ ਰਹੀਆਂ ਨੇ ਉਹ ਲਗਭਗ ਸਿਰੇ ਲੱਗ ਰਹੀਆਂ ਨੇ ਔਰ ਜਲਦੀ ਹੀ ਭਾਰਤ ਔਰ ਅਮਰੀਕਾ ਦੇ ਵਿੱਚ ਕੁਝ ਨਵੀਆਂ ਟ੍ਰੇਡ ਡੀਲਸ ਜਿਹੜੀਆਂ ਹੋ ਰਹੀਆਂ ਨੇ ਇਹਦੀ ਅਨਾਊਂਸਮੈਂਟ ਪਬਲਿਕ ਕਰ ਦਿੱਤੀ ਜਾਏਗੀ। ਭਾਰਤ ਵੱਲੋਂ ਰਫੇਲ ਜਹਾਜ਼ ਦੀ ਜਿਹੜੀ ਡਿਲੀਵਰੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਔਰ ਇਸ ਰਫੇਲ ਜਹਾਜ਼ ਦੀ ਜਿਹੜੀ ਡਿਲੀਵਰੀ ਹੈ ਉਹਨੂੰ ਲੈਣ ਵਾਸਤੇ ਭਾਰਤ ਦੇ ਵੱਲੋਂ ਰਾਜਨਾਥ ਸਿੰਘ ਕੈਬਨਿਟ ਮੰਤਰੀ ਜਿਹੜੇ ਨੇ ਉਹ ਫਰਾਂਸ ਜਾ ਰਹੇ ਨੇ ਔਰ ਭਾਰਤ ਦਾ ਕਹਿਣਾ ਹੈਗਾ ਕਿ ਜਿਸ ਜਿਸ ਤਰੀਕੇ ਦੇ ਨਾਲ ਇੰਡੀਅਨ ਏਅਰਫੋਰਸ ਦੇ ਵਿੱਚ ਇਹ ਰਫੇਲ ਜਹਾਜ਼ ਆਉਣਗੇ ਉਹਦੇ ਨਾਲ ਭਾਰਤ ਦੀ ਏਅਰਫੋਰਸ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਜਾਏਗੀ। ਔਰ ਖੇਡ ਸਮਾਚਾਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਆ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ। ਸਾਊਥ ਅਫਰੀਕਾ ਦੇ ਨਾਲ ਜੋ ਟੈਸਟ ਮੈਚ ਸੀਗਾ ਉਸ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਨੂੰ ਹਰਾ ਦਿੱਤਾ, ਜਿਸ ਦੌਰਾਨ ਭਾਰਤੀ ਕ੍ਰਿਕਟ ਟੀਮ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਨੰਬਰ 1 ਪੋਜੀਸ਼ਨ ਦੇ ਉੱਤੇ ਬਰਕਰਾਰ ਹੈ। ਭਾਰਤੀ ਟੀਮ ਕੋਲ 160 ਪੁਆਇੰਟ ਜਿਹੜੇ ਨੇ ਉਹ ਮੌਜੂਦ ਨੇ। ਸਕੋਰ ਕਾਰਡ ਕੁਝ ਇਸ ਤਰ੍ਹਾਂ ਰਿਹਾ, ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਬਣਾਏ 502 ਰਨ, ਜਿਹਦੇ ਜਵਾਬ ਦੇ ਵਿੱਚ ਸਾਊਥ ਅਫਰੀਕਾ ਨੇ ਬਣਾਏ 431 ਰਨ। ਭਾਰਤ ਦੀ ਟੀਮ ਨੇ ਦੂਸਰੀ ਪਾਰੀ 'ਚ ਬਣਾਏ 323 ਰਨ, 4 ਵਿਕਟ 'ਤੇ ਡਿਕਲੇਅਰ। ਸਾਊਥ ਅਫਰੀਕਾ ਦੀ ਦੂਸਰੀ ਪਾਰੀ ਸਿਰਫ 191 ਰਨਾਂ ਦੇ ਉੱਤੇ ਹੀ ਸਿਮਟ ਗਈ। ਇਸ ਦੇ ਨਾਲ ਹੀ ਇਸ ਦੇ ਵਿੱਚ ਜਿੱਥੇ ਕਿ ਆਰ ਅਸ਼ਵਿਨ, ਰਵਿੰਦਰ ਜਡੇਜਾ ਔਰ ਮੁਹੰਮਦ ਸ਼ਾਮੀ ਇਹਨਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਾਈ, ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਮੈਚ ਮਿਲਿਆ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਇਸ ਸਮੇਂ ਜੋ ਲਾਈਵ ਮੁਕਾਬਲਾ ਚੱਲ ਰਿਹਾ ਹੈਗਾ ਸ਼੍ਰੀਲੰਕਾ ਔਰ ਪਾਕਿਸਤਾਨ ਦੇ ਵਿੱਚ। ਦੂਸਰਾ ਟੀ ਟਵੰਟੀ ਮੁਕਾਬਲਾ ਇਸ ਵੇਲੇ ਲਾਹੌਰ ਦੇ ਵਿੱਚ ਖੇਡਿਆ ਜਾ ਰਿਹਾ ਹੈ। ਦੂਸਰੇ ਟੀ ਟਵੰਟੀ ਮੁਕਾਬਲੇ ਦੇ ਵਿੱਚ ਇਸ ਸਮੇਂ ਸ਼੍ਰੀਲੰਕਾ ਦੀ ਜਿਹੜੀ ਟੀਮ ਹੈਗੀ ਆ ਉਹ ਬੱਲੇਬਾਜ਼ੀ ਕਰ ਰਹੀ ਹੈ। ਸ਼੍ਰੀਲੰਕਾ ਦੀ ਟੀਮ ਨੇ 116 ਰਨ ਬਣਾ ਰਹੇ ਨੇ 2 ਵਿਕਟਾਂ ਦੇ ਨੁਕਸਾਨ ਦੇ ਉੱਤੇ। ਸੋ 13 ਓਵਰ ਹੋ ਚੁੱਕੇ ਨੇ, 14 ਓਵਰ ਚੱਲ ਰਿਹਾ, 14th ਓਵਰ ਇਨ ਪ੍ਰੋਗਰੈਸ। ਸ਼੍ਰੀਲੰਕਾ 116 ਫੋਰ ਦਾ ਲਾਸ ਆਫ 2 ਵਿਕਟਸ। ਬੜੀ ਜ਼ਬਰਦਸਤ ਬੱਲੇਬਾਜ਼ੀ ਸ਼੍ਰੀਲੰਕਾ ਦੇ ਬੈਟਸਮੈਨ ਇਸ ਸਮੇਂ ਕਰ ਰਹੇ ਨੇ। ਲਾਹੌਰ ਦੇ ਵਿੱਚ ਇਹ ਮੁਕਾਬਲਾ ਚੱਲ ਰਿਹਾ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣਦੇ ਹੈਗੇ ਹੋ। ਅਸੀਂ ਹੈਡਲਾਈਨਸ ਪਾਰਟ 2 ਤੁਹਾਡੇ ਨਾਲ ਸਾਂਝਾ ਕੀਤਾ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਹਾਡੀਆਂ ਕਾਲਸ ਜਿਹੜੀਆਂ ਵੀ ਆਉਂਦੀਆਂ ਕਰਾਂਗੇ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 6472718182। ਹਾਂਜੀ ਹਾਂਜੀ, ਤੁਹਾਡੀਆਂ ਕਾਲਸ ਵੀ ਲਵਾਂਗੇ ਜੀ, ਬਿਲਕੁਲ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ। ਬਿਲਕੁਲ ਇੱਕ ਸੈਕਿੰਡ ਬਸ ਹੋਲਡ ਕਰ ਲਓ ਜੀ। ਔਰ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਤੁਹਾਡੀਆਂ ਕਾਲਸ ਅਸੀਂ ਆਨ ਏਅਰ ਕਰਨ ਜਾ ਰਹੇ ਹਾਂ ਉਹਦੇ ਨਾਲ ਨਾਲ ਕੁਝ ਖਾਸ ਚੀਜ਼ਾਂ ਦੇ ਉੱਤੇ ਜਿਹੜਾ ਅਸੀਂ ਐਨਾਲਿਸਿਸ ਆ ਉਹ ਤੁਹਾਡੇ ਲਈ ਜ਼ਰੂਰ ਪੇਸ਼ ਕਰਾਂਗੇ। ਅੱਜ ਦੀ ਜਿਹੜੀ ਡਿਬੇਟ ਹੈ ਮੇਰੇ ਮੁਤਾਬਿਕ ਅੱਜ ਦਾ ਦਿਨ ਇਹਨਾਂ ਫੈਡਰਲ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਦਿਨ ਮੈਂ ਮੰਨਦਾ ਹਾਂ। ਅੱਜ ਦੀ ਡਿਬੇਟ ਔਰ ਅੱਜ ਦੇ ਦਿਨ ਨੂੰ ਮੈਂ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਮੰਨਦਾ ਹਾਂ ਕਿ ਇਸ ਸਮੇਂ ਇਹਨਾਂ ਫੈਡਰਲ ਇਲੈਕਸ਼ਨ ਦੇ ਵਿੱਚ ਕੁਝ ਵੀ ਪੋਸੀਬਲ ਹੈ। ਲਿਬਰਲ ਪਾਰਟੀ ਮਾਈਨੋਰਟੀ ਸਰਕਾਰ ਬਣਾ ਸਕਦੀ ਹੈਗੀ ਹੈ, ਜਾਂ ਲਿਬਰਲ ਪਾਰਟੀ ਮੈਜੋਰਟੀ ਸਰਕਾਰ ਬਣਾ ਸਕਦੀ ਹੈ, ਜਾਂ ਲਿਬਰਲ ਪਾਰਟੀ ਪਾਵਰ ਤੋਂ ਵੀ ਬਾਹਰ ਹੋ ਸਕਦੀ ਹੈ। ਇਹ ਤਿੰਨੇ ਪੋਸੀਬਿਲਟੀਜ਼ ਅੱਜ ਲਿਬਰਲ ਪਾਰਟੀ ਦੇ ਸਾਹਮਣੇ ਮੌਜੂਦ ਨੇ। ਸੋ ਆਲ 3 ਪੋਸੀਬਿਲਟੀਜ਼ ਆਰ ਔਨ ਦਾ ਟੇਬਲ। ਐਸਾ ਨਹੀਂ ਹੈ ਕਿ ਲਿਬਰਲ ਪਾਰਟੀ ਇਸ ਵੇਲੇ 22% 'ਤੇ ਹੈ ਅਤੇ ਲਿਬਰਲ ਪਾਰਟੀ ਨੂੰ ਪਤਾ ਹੈ ਜੀ ਅਸੀਂ ਤਾਂ 22% 'ਤੇ ਹਾਂ ਜਾਂ 25% 'ਤੇ ਹਾਂ ਤਾਂ ਅਸੀਂ ਰੇਸ ਤੋਂ ਬਾਹਰ ਹਾਂ। ਨਹੀਂ, ਲਿਬਰਲ ਪਾਰਟੀ 42% 'ਤੇ ਵੀ ਨਹੀਂ ਹੈ, 42% 40% 'ਤੇ ਵੀ ਨਹੀਂ ਹੈ ਕਿ ਲਿਬਰਲ ਪਾਰਟੀ ਨੂੰ ਅਜੇ ਲੱਗ ਜਾਏ ਕਿ ਜੀ ਅਸੀਂ ਸਰਕਾਰ ਬਣਾ ਸਕਦੇ ਹਾਂ। ਸੋ ਸਾਰੀਆਂ ਤਿੰਨੇ ਪੋਸੀਬਿਲਟੀਜ਼ ਅੱਜ ਟੇਬਲ 'ਤੇ ਆ। ਕੰਜ਼ਰਵੇਟਿਵ ਖੇਮੇ ਵੱਲ ਆ ਜਾਈਏ, ਕੰਜ਼ਰਵੇਟਿਵ ਪਾਰਟੀ ਕੋਲ ਵੀ ਤਿੰਨੇ ਪੋਸੀਬਿਲਟੀਜ਼ ਮੌਜੂਦ ਨੇ। ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਹੋ ਸਕਦਾ ਹੈ ਕਿ ਜੀ ਮਾਈਨੋਰਟੀ ਸਰਕਾਰ ਬਣਾ ਜਾਏ, ਹੋ ਸਕਦਾ ਹੈ ਕਿਤੇ ਵੇਵ ਉਹਨਾਂ ਦੇ ਹੱਕ 'ਚ ਜ਼ਿਆਦਾ ਚੱਲ ਗਈ ਤਾਂ ਮਜੋਰਟੀ ਸਰਕਾਰ ਵੀ ਬਣਾ ਸਕਦੇ ਆ, ਔਰ ਹੋ ਸਕਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਜੋ 2015 'ਚ ਹੋਇਆ ਉਹਨਾਂ ਦੇ ਨਾਲ ਹਸ਼ਰ ਕਿ ਉਹ ਪਾਵਰ ਤੋਂ ਬਾਹਰ ਹੋ ਗਏ। ਸੋ ਇਸ ਬਾਰੇ ਹੋ ਸਕਦਾ ਹੈ ਕਿ ਉਹ ਪਾਵਰ ਦੇ ਵਿੱਚ ਜਾਣ ਹੀ ਨਾ। ਸੋ ਤਿੰਨੇ ਪੋਸੀਬਿਲਟੀਜ਼ ਕੰਜ਼ਰਵੇਟਿਵ ਪਾਰਟੀ ਲਈ ਵੀ ਮੌਜੂਦ ਹੈ। ਆਖਿਰਕਾਰ NDP ਲਈ ਕਿਉਂ ਇਹ ਬੜਾ ਵੱਡਾ ਚੈਲੇਂਜ ਹੈ? ਬਹੁਤ ਸਾਰੇ ਰੀਜ਼ਨਸ ਨੇ। ਇੱਕ ਤਾਂ NDP ਲੀਡਰ ਜਗਮੀਤ ਸਿੰਘ, ਉਹਨਾਂ ਦਾ ਕਰੀਅਰ ਵੀ ਇੱਕ ਤਰ੍ਹਾਂ ਦੇ ਨਾਲ ਦਾਅ 'ਤੇ ਲੱਗਾ ਹੋਇਆ। ਸੋ NDP ਲਈ ਇਹ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ ਕਿ ਕਿਆ ਉਹ ਆਪਣੀਆਂ ਸੀਟਾਂ ਬਰਕਰਾਰ ਰੱਖ ਸਕਦੇ ਨੇ, ਕਿਆ ਉਹ ਸੀਟਾਂ ਵਧਾ ਸਕਦੇ ਨੇ, ਜਾਂ ਉਹਨਾਂ ਦੀਆਂ ਸੀਟਾਂ ਬਹੁਤ ਜ਼ਿਆਦਾ ਘੱਟ ਸਕਦੀਆਂ ਨੇ। ਜੇ ਮੈਜੋਰਿਟੀ ਸਰਕਾਰ ਆ ਗਈ, ਚਾਹੇ ਕੰਜ਼ਰਵੇਟਿਵ ਦੀ ਮੈਜੋਰਿਟੀ ਆ ਗਈ ਜਾਂ ਲਿਬਰਲ ਦੀ ਮੈਜੋਰਿਟੀ ਆ ਗਈ, ਤਾਂ ਫਿਰ ਜਗਮੀਤ ਸਿੰਘ ਹੋਣਾ ਦਾ ਫਿਊਚਰ ਦੇ ਉੱਤੇ ਸਵਾਲ ਲੱਗ ਸਕਦਾ। ਜੇ ਮਾਈਨੋਰਟੀ ਸਰਕਾਰ, ਖਾਸ ਕਰ ਜੇ ਲਿਬਰਲ ਪਾਰਟੀ ਦੀ ਮਾਈਨੋਰਟੀ ਸਰਕਾਰ ਆ ਗਈ, ਜੇ ਲਿਬਰਲ ਪਾਰਟੀ ਦੀ ਮਾਈਨੋਰਟੀ ਸਰਕਾਰ ਆ ਗਈ, ਤਾਂ ਕਿਆ ਜਗਮੀਤ ਸਿੰਘ ਕਿੰਗਮੇਕਰ ਹੋ ਸਕਦੇ ਨੇ? ਕਿਆ ਉਹ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ? ਲੋਕ ਡਿਪਟੀ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਰਹੇ, ਖੈਰ ਆਈ ਡੋਂਟ ਥਿੰਕ ਸੋ ਕਿ ਐਸੀ ਕੋਈ ਗੱਲਬਾਤ ਹੋਏਗੀ, ਪਰ ਕੈਬਨਿਟ ਪੋਜੀਸ਼ਨ ਲੈ ਸਕਦੇ ਨੇ, ਨਹੀਂ ਲੈ ਸਕਦੇ? ਜੇ ਲਿਬਰਲ ਮਾਈਨੋਰਟੀ ਆ ਗਈ ਤਾਂ ਕਿੰਗਮੇਕਰ ਬਣ ਸਕਦੇ ਨੇ? ਸੋ ਇਹ ਸਾਰੀਆਂ ਚੀਜ਼ਾਂ, ਇਸ ਕਾਰਨ ਇਹ ਜਿਹੜੀ ਐਨਡੀਪੀ ਹੈ ਉਹਦਾ ਵੀ ਸਾਰਾ ਕੁਝ ਦਾਅ ਤੇ ਲੱਗਾ। ਅੱਜ ਦਾ ਦਿਨ ਬੜਾ ਇੰਪੋਰਟੈਂਟ ਉਹਨਾਂ ਵਾਸਤੇ ਵੀ ਹੈ। ਗ੍ਰੀਨ ਪਾਰਟੀ ਲਈ ਇਸ ਲਈ ਬੜਾ ਇੰਪੋਰਟੈਂਟ ਦਿਨ ਹੈ ਕਿਉਂਕਿ ਗ੍ਰੀਨ ਪਾਰਟੀ ਸਪੋਰਟ ਤੇ ਬੜੀ ਵੱਧ ਰਹੀ ਹੈ ਉਹਨਾਂ ਦੀ, ਪਰ ਉਹ ਕਿੰਨੀ ਕੁ ਸਪੋਰਟ ਵਧਾ ਸਕਣਗੇ, ਕਿੰਨੀਆਂ ਕੁ ਸੀਟਾਂ ਜਿੱਤ ਸਕਣਗੇ, ਇਸ ਲਈ ਅੱਜ ਦਾ ਦਿਨ ਗ੍ਰੀਨ ਪਾਰਟੀ ਲਈ ਵੀ ਬੜਾ ਇੰਪੋਰਟੈਂਟ ਹੈ। ਔਰ ਹੁਣ ਗੱਲ ਕਰਦੇ ਹਾਂ ਮੈਕਸਿਮ ਬਰਨੀਅਰ ਵਾਸਤੇ। ਮੈਕਸਿਮ ਬਰਨੀਅਰ ਜਿਨ੍ਹਾਂ ਨੇ ਕਿ ਬੜੀਆਂ ਸਾਰੀਆਂ 300 ਤੋਂ ਜ਼ਿਆਦਾ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਹੋਏ ਨੇ ਪੀਪਲਸ ਪਾਰਟੀ ਆਫ ਕੈਨੇਡਾ ਨੇ, ਔਰ ਉਹਨਾਂ ਨੂੰ ਮੌਕਾ ਵੀ ਮਿਲਿਆ ਇੱਕ ਤਰ੍ਹਾਂ ਦੇ ਨਾਲ, ਉਹਨਾਂ ਨੇ ਲੜਾਈ ਲੜ ਕੇ ਇਸ ਡਿਬੇਟ ਦੇ ਵਿੱਚ ਹਿੱਸਾ ਲਿਆ। ਉਹਨਾਂ ਨੂੰ ਪਹਿਲਾਂ ਇਸ ਡਿਬੇਟ ਦੇ ਵਿੱਚ ਨਹੀਂ ਸ਼ਾਮਿਲ ਕਰ ਰਹੇ ਸੀ, ਲੇਕਿਨ ਹੁਣ ਮੈਕਸਿਮ ਬਰਨੀ ਵੀ ਇਹਦੇ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਉਹ ਜ਼ਿਆਦਾਤਰ ਤੇ ਆਪਣੇ ਅਟੈਕ ਜੋ ਐਸਾ ਮੰਨਿਆ ਜਾ ਰਿਹਾ ਕਿ ਜ਼ਿਆਦਾਤਰ ਆਪਣੇ ਅਟੈਕ ਜਿਹੜੇ ਨੇ ਉਹ ਐਂਡਰੂ ਸ਼ੇਅਰ ਤੋਂ ਰੱਖਣਗੇ। ਐਂਡਰੂ ਸ਼ੇਅਰ ਤੋਂ ਨਾਰਾਜ਼ਗੈ ਉਹਨਾਂ ਦੀ ਬੜੀ ਹੈ, ਛੋਟੀ ਛੋਟੀ ਗੱਲ ਛੋਟੀ ਹੋਏ ਬੜੀ ਗੱਲ ਹੋਏ ਐਂਡਰੂ ਸ਼ੇਅਰ ਨੂੰ ਬਹੁਤ ਟਾਰਗੇਟ ਕਰਦੇ ਨੇ। ਐਂਡਰੂ ਸ਼ੇਅਰ ਨੇ ਜਦੋਂ ਜਹਾਜ਼ ਆਪਣਾ ਡਿਸਪਲੇ ਕੀਤਾ ਕਿ ਲਓ ਜੀ ਅਸੀਂ ਜਹਾਜ਼ ਹੈ, ਤੇ ਉਸ ਵੇਲੇ ਵੀ ਬੜਾ ਤੰਸ ਕੱਸਿਆ, ਬੜੀ ਸਰਕੈਸਟਿਕਲੀ ਮੈਕਸਿਮ ਬਰਨੀਅਰ ਨੇ ਆਪਣੇ ਜਿਹੜੇ ਬਿਆਨ ਨੇ ਉਹ ਦਿੱਤੇ ਨੇ। ਸੋ ਐਂਡਰੂ ਸ਼ੇਅਰ ਅੱਜ ਵੀ ਮੈਨੂੰ ਲੱਗ ਰਿਹਾ ਕਿ ਕਾਫੀ ਜ਼ਿਆਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਟੂਵਰਡਸ ਦਾ ਰਾਈਟ ਹੈ ਉਹਨਾਂ ਦੀ ਪਾਰਟੀ, ਉੱਥੇ ਇਮੀਗ੍ਰੇਸ਼ਨ ਘਟਾਉਣ ਦੀ ਗੱਲ ਕਰ ਰਹੀ ਹੈ ਉਹਨਾਂ ਦੀ ਪਾਰਟੀ। ਸੋ ਅੱਜ ਐਂਡਰੂ ਸ਼ੇਅਰ ਤੇ ਥੋੜੇ ਜ਼ਿਆਦਾ ਉਹ ਟਾਰਗੇਟ ਕਰਨਗੇ। ਸੋ ਉਹਨਾਂ ਲਈ ਵੀ ਅੱਜ ਦੀ ਡਿਬੇਟ ਬੜੀ ਇੰਪੋਰਟੈਂਟ ਹੈ। ਦਿਸ ਇਜ਼ ਹਿਸ ਚਾਂਸ, ਮੈਕਸਿਮ ਬਰਨੀਅਰ ਲਈ ਇਹ ਮੌਕਾ ਆ ਕਿ ਬਾਕੀ ਲੀਡਰਸ ਦੇ ਸਾਹਮਣੇ ਉਹ ਕਿੱਥੇ ਖੜੇ ਹੁੰਦੇ ਨੇ। ਵੈਸੇ ਤੇ ਉਹਨਾਂ ਨੂੰ ਬੜਾ ਕੁਝ ਮੀਡੀਆ ਨੇ ਹਾਈਲਾਈਟ ਕੀਤਾ, ਨੈਸ਼ਨਲ ਮੀਡੀਆ ਨੇ, ਪਰ ਬਾਕੀ ਲੀਡਰ ਦੇ ਸਾਹਮਣੇ ਕਿੱਥੇ ਖੜੇ ਹੁੰਦੇ ਨੇ, ਕਿਆ ਕੰਜ਼ਰਵੇਟਿਵ ਪਾਰਟੀ ਨੇ ਕੀ ਨੁਕਸਾਨ ਕੀਤਾ, ਉਹ ਮੇਰੇ ਖਿਆਲ ਅੱਜ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕੰਜ਼ਰਵੇਟਿਵ ਪਾਰਟੀ ਨੇ ਐਂਡਰੂ ਸ਼ੇਅਰ ਨੂੰ ਚੁਣ ਕੇ ਨੁਕਸਾਨ ਕੀਤਾ, ਜੇ ਮੈਕਸਿਮ ਬਰਨੀਅਰ ਨੂੰ ਚੁਣਦੇ ਤੇ ਬਿਹਤਰ ਲੀਡਰ ਸਾਬਤ ਹੋ ਜਾਣੇ ਸੀਗੇ, ਕਿਤੇ ਐਸਾ ਸਾਬਤ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਔਰ ਹੁਣ ਗੱਲ ਕਰਦੇ ਹੈਗੇ ਆ ਈਵ ਬਲਾਸ਼ੇ ਵਾਸਤੇ। ਈਵ ਫਰਾਂਸਾ ਉਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਨੰਬਰ ਉੱਪਰ ਜਾ ਸਕਦੇ ਨੇ, ਕਿਉਂਕਿ ਜੇ ਐਨਡੀਪੀ ਲੂਜ਼ ਕਰਦੀ ਹੈਗੀ ਹੈ ਕਿਊਬੈਕ ਦੇ ਵਿੱਚ, ਕਿਊਬੈਕ ਦੇ ਵਿੱਚ ਇਸ ਸਮੇਂ 14 ਸੀਟਾਂ ਨੇ ਐਨਡੀਪੀ ਕੋਲ। ਜੇ ਕਈ ਲੋਕ ਕਹਿ ਰਹੇ ਨੇ ਕਿ ਜੀ ਉਹ 2 ਸੀਟਾਂ ਜਿੱਤਣਗੇ, ਕੋਈ 4 ਕਹਿ ਰਿਹਾ, ਕੋਈ 10 ਕਹਿ ਰਿਹਾ, ਕੋਈ 14 ਕਹਿ ਰਿਹਾ, ਕੋਈ ਕਹਿੰਦਾ ਜੀ ਕਲੀਨ ਸਵੀਪ ਹੋ ਜਾਏਗਾ ਕਿ ਕੋਈ ਵੀ ਸੀਟ ਨਹੀਂ ਜਿੱਤੇਗੀ ਐਨਡੀਪੀ, ਵੀ ਨੈਵਰ ਨੋ ਵਟ ਵਿਲ ਹੈਪਨ ਐਨੀਵੇਜ਼। ਬਟ ਕਿਊਬੈਕ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਬਲੋਕ ਨੂੰ ਕਿ ਯੈਸ ਵੀ ਕੁਡ ਗੇਨ ਸੋਵਰਨਟੀ ਨੂੰ, ਉਹਨਾਂ ਨੇ ਆਜ਼ਾਦੀ ਨੂੰ, ਸੈਪਰੇਟਿਜ਼ਮ ਨੂੰ ਕਾਫੀ ਥੱਲੇ ਪਾਤਾ, ਕਿਉਂਕਿ ਉਹਨਾਂ ਨੂੰ ਸਮਝ ਆ ਰਿਹਾ ਕਿ ਬਹੁਤ ਜ਼ਿਆਦਾ ਹੁਣ ਰੈਜ਼ੋਨੇਟ ਨਹੀਂ ਕਰਦਾ। ਸੋ 4-5 ਹੋਰ ਮੁੱਦੇ ਉਹ ਸਾਹਮਣੇ ਲੈ ਆਏ ਨੇ। ਸੋ ਬਲੋਕ ਨੂੰ ਵੀ ਲੱਗ ਰਿਹਾ ਕਿ ਕਿਤੇ ਜੇ ਅਸੀਂ ਆਪਣੀਆਂ ਸੀਟਾਂ ਵਧਾ ਲਈਆਂ, ਕੱਲ ਨੂੰ ਕੰਜ਼ਰਵੇਟਿਵ ਮਾਈਨੋਰਟੀ ਹੋਈ ਤਾਂ ਵੀ ਕੁਡ ਬੀ ਪ੍ਰੋਪਿੰਗ ਅਪ ਦਾ ਗਵਰਨਮੈਂਟ, ਕੈਬਨਿਟ ਤੇ ਸ਼ਾਇਦ ਉਹ ਨਾ ਜੁਆਇਨ ਕਰਨ, ਬਟ ਯੂ ਨੋ ਬਲੋਕ ਵੁੱਡ ਹੈਵ ਅ ਚਾਂਸ। ਔਰ ਬਲੋਕ ਨੂੰ ਦੁਬਾਰਾ ਤੋਂ, ਮਤਲਬ ਮੈਨੂੰ ਯਾਦ ਹੈ ਕਿ ਜੀ ਬਲੋਕ ਵੀ ਇਹ ਚਾਹੇਗੀ ਕਿ ਦੁਬਾਰਾ ਤੋਂ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਪਾਰਟੀ ਨੂੰ ਰਿਵਾਈਵ ਕਰੀਏ ਜੋ ਕਿਸੇ ਟਾਈਮ ਉਹਨਾਂ ਦੀ ਪਾਰਟੀ ਹੋਇਆ ਕਰਦੀ ਸੀਗੀ। ਸੋ ਆਈ ਥਿੰਕ ਮੈਨੂੰ ਯਾਦ ਨਹੀਂ ਪੈਂਦਾ ਕਿ ਮੈਂ ਈਵ ਫਰਾਂਸਵਾ ਤੋਂ ਇਲਾਵਾ ਜਾਇਲ ਡੁਸੈਪ ਦੇਖੇ ਨੇ। ਬਹੁਤ ਪਹਿਲਾਂ ਕੋਈ ਲੀਡਰ ਹੋਣਗੇ, ਮੈਂ ਪਿਛਲੇ ਇਸ ਸੈਂਚੁਰੀ ਦੇ ਵਿੱਚ, ਇਸ ਸਦੀ ਜਦੋਂ ਤਾਂ ਮੈਂ ਕੈਨੇਡਾ ਆਇਆ ਤੇ ਮੈਂ ਇਹੀ ਦੇਖਦਾ ਹੁੰਦਾ ਸੀਗਾ ਕਿ ਬਲੋਕ ਦੇ ਲੀਡਰ ਜਾਇਲ ਡੁਸੈਪ ਨੇ, ਹੁਣ ਨਵੇਂ ਲੀਡਰ ਉਹਨਾਂ ਦੇ ਆਏ ਨੇ। ਸੋ ਦੇਖਦੇ ਹਾਂ ਜੀ ਇਹ ਕੀ ਕਰਦੇ ਨੇ ਇਸ ਦੇ ਵਿੱਚ। ਸੋ ਇਸ ਕਾਰਨ ਮੇਰੇ ਖਿਆਲ ਦੇ ਨਾਲ ਬਹੁਤ ਇੰਟਰਸਟਿੰਗ ਦੌਰ ਦੇ ਵਿੱਚੋਂ ਅਸੀਂ ਇਸ ਵੇਲੇ ਗੁਜ਼ਰ ਰਹੇ ਹਾਂ। ਔਰ ਸਭ ਤੋਂ ਜ਼ਿਆਦਾ ਇੰਟਰਸਟਿੰਗ ਚੀਜ਼ ਇਹ ਵੀ ਹੈ ਕਿ ਹਜੇ ਤੱਕ ਤੁਸੀਂ ਜਦੋਂ ਕੋਈ ਬੜੀ ਰੇਸ ਦੇਖਦੇ ਹੋ, 400 ਮੀਟਰ ਦੀ ਰੇਸ, 800 ਮੀਟਰ ਦੀ ਰੇਸ ਜਾਂ 1500 ਮੀਟਰ ਦੀ ਜਿਹੜੀ ਰੇਸ ਹੁੰਦੀ ਹੈ, ਉਹਦੇ ਵਿੱਚ ਕਈ ਵਾਰੀ ਜਦੋਂ ਕਲੋਜ਼ਰ ਟੂ ਦਾ ਫਿਨਿਸ਼ ਜਾਂਦੇ ਹਾਂ ਤੇ ਬਹੁਤ ਸਾਰੇ ਆਖਰੀ, ਹੁਣ ਅਸੀਂ ਕਹਿ ਸਕਦੇ ਹਾਂ ਕਿ ਆਖਰੀ 200 ਮੀਟਰ ਦੀ ਰੇਸ ਰਹਿ ਗਈ ਹੈ, ਇਹਨੂੰ ਜੇ ਤੁਸੀਂ 1500 ਮੀਟਰ ਦੀ ਰੇਸ ਮੰਨ ਕੇ ਚੱਲੀਏ ਤਾਂ 1500 ਮੀਟਰ ਦੀ ਰੇਸ ਦੇ ਵਿੱਚੋਂ ਆਖਰੀ 200 ਮੀਟਰ ਦਾ ਸਟ੍ਰੈਚ ਰਹਿ ਗਿਆ। ਲੇਕਿਨ ਇਸ ਆਖਰੀ 200 ਮੀਟਰ ਦੇ ਸਟ੍ਰੈਚ ਦੇ ਵਿੱਚ ਗੋਲਡ ਮੈਡਲ ਲਈ ਕੋਈ ਸਾਹਮਣੇ ਕੋਈ ਦਾਅਵੇਦਾਰ ਮੁੱਖ ਨਜ਼ਰ ਆ ਰਿਹਾ, ਐਸਾ ਕੁਛ ਨਹੀਂ ਹੈ। ਸੋ ਦੈਟ ਇਜ਼ ਵਾਈ ਦਿਸ ਰੇਸ ਹੈਜ਼ ਬਿਕਮ ਈਵਨ ਮੋਰ ਇੰਟਰਸਟਿੰਗ। ਸੋ ਗੋਲਡ ਤਾਂ ਇੱਕ ਨੂੰ ਮਿਲਣਾ, ਸਿਲਵਰ ਵੀ ਕਿਸੇ ਨੂੰ ਮਿਲਣਾ ਤੇ ਬ੍ਰੋਂਜ਼ ਵੀ ਕਿਸੇ ਨੂੰ ਮਿਲਣਾ ਤੇ ਬਾਕੀ ਖਾਲੀ ਹੱਥ ਵੀ ਜਾਣਗੇ ਕੁਛ ਲੋਕ। ਸੋ ਇਸ ਰੇਸ ਦੇ ਵਿੱਚ ਕਿਹਨੂੰ ਗੋਲਡ ਮਿਲੇਗਾ, ਕਿਹਨੂੰ ਸਿਲਵਰ ਮਿਲੇਗਾ, ਔਰ ਕੌਣ ਬ੍ਰੋਂਜ਼ ਲੈ ਕੇ ਵੀ ਸੰਤੁਸ਼ਟ ਰਹਿ ਜਾਏਗਾ, ਔਰ ਕੌਣ ਖਾਲੀ ਹੱਥ ਹੀ ਰਹਿ ਜਾਏਗਾ। ਸੋ ਇਹ ਉਹ ਆਖਰੀ 200 ਮੀਟਰ ਸਟ੍ਰੈਚ ਹੈ, ਔਰ ਹਜੇ ਤੱਕ ਕੁਝ ਡਿਸੀਜਨ ਹੁੰਦਾ ਨਜ਼ਰ ਨਹੀਂ ਆ ਰਿਹਾ। ਕਈ ਵਾਰ ਤੁਸੀਂ ਦੇਖਦੇ ਹੋ ਲੰਬੀ ਰੇਸ ਹੁੰਦੀ 1500 ਮੀਟਰ, ਇਹ ਬੰਦਾ ਜੀ ਅੱਗੇ ਜਾ ਰਿਹਾ ਜਿਹਨੇ 10-12 ਮੀਟਰ ਦੀ ਲੀਡ ਲੈ ਲਈ ਹੈ, ਗੋਲਡ ਇਹਦੇ ਹੱਥ ਨਜ਼ਰ ਆ ਰਿਹਾ, ਇਹ ਬੰਦਾ ਇਹ ਵੀ ਸੈਕਿੰਡ ਪੋਜੀਸ਼ਨ ਤੇ ਹੈ, ਕੋਈ ਆ ਥਰਡ ਤੇ ਨਜ਼ਰ ਆ ਰਿਹਾ, ਐਸਾ ਕੁਛ ਵੀ ਇਸ ਰੇਸ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਥਰਡ ਤੇ ਕੁਛ ਵੀ ਹੋ ਸਕਦਾ, ਕੱਲ ਨੂੰ ਜਗਮੀਤ ਸਿੰਘ ਸਟਰੋਂਗ ਥਰਡ ਵੀ ਹੋ ਸਕਦੇ ਨੇ, ਔਰ ਜਗਮੀਤ ਸਿੰਘ ਵੀਕ ਥਰਡ ਵੀ ਹੋ ਸਕਦੇ ਨੇ। ਸੋ ਈਵਨ ਥਰਡ ਪੋਜੀਸ਼ਨ ਦੇ ਬਾਰੇ ਵੀ ਕੁਛ ਪੱਕਾ ਨਹੀਂ ਕਿਹਾ ਜਾ ਸਕਦਾ, ਔਰ ਹੋ ਸਕਦਾ ਜਗਮੀਤ ਸਿੰਘ ਥਰਡ ਪੋਜੀਸ਼ਨ ਤੇ ਰਹਿ ਕੇ ਵਿਨਰ ਹੀ ਹੋ ਜਾਣ, ਕਿ ਕੱਲ ਨੂੰ ਹੋ ਸਕਦਾ ਸੈਕਿੰਡ ਤੋਂ ਵੀ ਜ਼ਿਆਦਾ ਬਿਹਤਰ ਰਹਿ ਜਾਣ। ਜੇ ਮਾਈਨੋਰਟੀ ਸਰਕਾਰ ਲਿਬਰਲ ਦੀ ਆ ਜਾਂਦੀ ਹੈ ਤੇ ਜਗਮੀਤ ਸਿੰਘ ਕਿੰਗ ਮੇਕਰ ਬਣ ਗਏ, ਉਹ ਤਾਂ ਕੰਜ਼ਰਵੇਟਿਵ ਤੋਂ ਵੀ ਜ਼ਿਆਦਾ ਬਿਹਤਰ ਪੋਜੀਸ਼ਨ 'ਚ ਆ ਸਕਦੇ ਨੇ, ਕੁਡ ਬੀ ਪੋਸੀਬਲ। ਬੈਲੈਂਸ ਆਫ ਪਾਵਰ। ਕਾਲ ਤੁਹਾਡੀਆਂ ਆਉਂਦੀਆਂ ਲੈ ਰਹੇ ਹਾਂ ਜੀ, ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੋਂਸਰਸ ਵੀ ਇੰਤਜ਼ਾਰ ਕਰ ਰਹੇ ਨੇ, ਬੜੀ ਦੇਰ ਦੀ ਮੈਂ ਜ਼ਰਾ ਉਹਨਾਂ ਨੂੰ ਵੀ ਲੈ ਲਵਾਂ ਔਰ ਫਿਰ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ, ਔਰ ਅੱਜ ਕਈ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਸਾਂਝੀ ਕਰਾਂਗੇ। ਜੇਸਨ ਕੈਨੀ ਹੋਣਾ ਨੇ ਵੀ ਆ ਕੇ ਜ਼ੋਰ ਲਗਾਇਆ ਇਸ ਵੀਕਐਂਡ ਦੇ ਉੱਤੇ। ਹਾਂਜੀ ਕਾਲਰਸ ਰਿਕੁਐਸਟ ਹੈ ਕਿ ਰੇਡੀਓ ਦੀ ਵਾਲਿਊਮ ਬੰਦ ਕਰ ਲੈਣ। ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ। ਜੇਸਨ ਕੈਨੀ ਹੋਣਾ ਨੇ ਵੀ ਇਸ ਵੀਕਐਂਡ ਦੇ ਉੱਤੇ ਆ ਕੇ ਜ਼ੋਰ ਲਗਾਇਆ ਹੈਗਾ, ਤਾਂ ਕਿਆ ਜੇਸਨ ਕੈਨੀ ਦਾ ਕੋਈ ਫਾਇਦਾ ਹੋਏਗਾ? ਦੋ ਅਹਿਮ ਸਵਾਲ ਅਸੀਂ ਕੰਜ਼ਰਵੇਟਿਵ ਲੀਡਰ, ਇੱਕ ਤੇ ਅਹਿਮ ਸਵਾਲ ਅਸੀਂ ਪੁੱਛਿਆ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ, ਮੈਂ ਵਨ ਔਨ ਵਨ ਜਿਹੜਾ ਉਹਨਾਂ ਇੰਟਰਵਿਊ ਕੀਤਾ ਸੀ ਉਹਦੇ ਵਿੱਚ ਉਹਨਾਂ ਨੂੰ ਬੜਾ ਇੱਕ ਅਹਿਮ ਸਵਾਲ ਪੁੱਛਿਆ ਸੀਗਾ ਜੀ ਟੀ ਏ ਦੇ ਬਾਰੇ। ਉਹ ਸਵਾਲ ਮੇਰਾ ਕੀ ਸੀਗਾ ਔਰ ਉਹਨਾਂ ਨੇ ਜਵਾਬ ਕੀ ਦਿੱਤਾ, ਉਹ ਵੀ ਤੁਹਾਨੂੰ ਨਾਲ ਸਾਂਝਾ ਕਰਾਂਗੇ। ਔਰ ਜਦੋਂ ਸਾਡੇ ਸਟੂਡੀਓ 'ਚ ਹਾਲ ਹੀ ਦੇ ਵਿੱਚ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਆਏ ਸੀਗੇ, ਸੋ ਮੈਂ ਉਹਨਾਂ ਨੂੰ ਚੈਨਲ ਵਾਈ ਦੇ ਸਟੂਡੀਓ 'ਚ ਡੱਗ ਫੋਰਡ ਸਾਹਿਬ ਨੂੰ ਕਲੀਅਰ ਪੁੱਛਿਆ ਸੀਗਾ, ਦੋ ਬੜੇ ਅਹਿਮ ਸਵਾਲ ਉਹਨਾਂ ਨੂੰ ਪੁੱਛੇ ਸੀਗੇ ਫੈਡਰਲ ਇਲੈਕਸ਼ਨ ਦੇ ਬਾਰੇ। ਸੋ ਦੋ ਫੈਡਰਲ ਇਲੈਕਸ਼ਨ ਦੇ ਬਾਰੇ ਜਿਹੜੇ ਮੇਰੇ ਅਹਿਮ ਸਵਾਲ ਸੀਗੇ, ਇੱਕ ਤੇ ਸੀਗਾ ਕਿ ਕੱਲ੍ਹ ਨੂੰ ਤੁਸੀਂ ਫੈਡਰਲ ਇਲੈਕਸ਼ਨ ਦੇ ਵਿੱਚ ਤਾਂ ਨਹੀਂ ਜਾਣਾ, ਇਹ ਪੋਲੀਟੀਕਲ ਸਿਆਸਤ ਹੈ ਜੀ, ਇਹਦੇ ਵਿੱਚ ਤੁਸੀਂ ਹਜੇ ਤਾਂ ਪ੍ਰੋਵਿੰਸ਼ੀਅਲ ਸਿਆਸਤ 'ਚ ਹੈਗੇ ਹੋ, ਤੁਸੀਂ ਜਸਟਿਨ ਟਰੂਡੋ ਨੂੰ ਜਿੱਦਾਂ ਅਟੈਕ ਕਰਦੇ ਰਹਿੰਦੇ ਹੋ, ਸੋ ਕੱਲ੍ਹ ਨੂੰ ਕਿਹਾ ਤੁਸੀਂ ਫੈਡਰਲ ਲੀਡਰਸ਼ਿਪ ਲੜਨੀ ਹੈ, ਕਿਤੇ ਫੈਡਰਲ ਇਲੈਕਸ਼ਨ ਜਾਣਾ, ਪ੍ਰਧਾਨ ਮੰਤਰੀ ਤਾਂ ਨਹੀਂ ਬਣਨ ਦੀ ਸੋਚ ਰਹੇ? ਸੋ ਇਹ ਸਵਾਲ ਵੀ ਉਹਨਾਂ ਨੂੰ ਪੁੱਛਿਆ ਸੀ, ਕੀ ਜਵਾਬ ਸੀ ਉਹਨਾਂ ਦਾ ਇਹ ਵੀ ਦੱਸਾਂਗੇ। ਪਲੱਸ ਇਹਨਾਂ ਫੈਡਰਲ ਇਲੈਕਸ਼ਨ ਦੇ ਵਿੱਚ ਤੁਸੀਂ ਕਿੰਨੀ ਕੁ ਸਪੋਰਟ ਕਰੋਗੇ ਕੰਜ਼ਰਵੇਟਿਵ ਪਾਰਟੀ ਲੀਡਰ ਦੀ? ਸੋ ਕਿਆ ਕੰਜ਼ਰਵੇਟਿਵ ਨੂੰ ਤੁਸੀਂ ਓਨਟੈਰੀਓ 'ਚ ਸਪੋਰਟ ਕਰੋਗੇ, ਕਿਆ ਐਂਡਰੂ ਸ਼ੇਰ ਨੂੰ ਸਪੋਰਟ ਕਰੋਗੇ, ਕਿੱਥੇ ਕੁ ਖੜਦੀ ਹੈ ਤੁਹਾਡੀ ਗੱਲਬਾਤ ਇਹਦੇ ਵਿੱਚ, ਇਹਦੇ ਬਾਰੇ ਉਹਨਾਂ ਨੇ ਕੀ ਜਵਾਬ ਦਿੱਤਾ? ਸੋ ਇਹ ਸਾਰੇ ਇਸ਼ੂਜ਼ ਮੈਂ ਹੁਣੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹੈਗਾ, ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜ ਗਏ ਨੇ ਨਿਸ਼ਾ ਡੋਗਰਾ ਜੀ, ਜਿਹੜਾ ਉਹਨਾਂ ਨਾਲ ਗੱਲ ਕਰ ਲਈਏ ਪਹਿਲਾਂ। ਨਿਸ਼ਾ ਡੋਗਰਾ ਜੀ, ਵੈਲਕਮ ਡਾਕਟਰ ਜੀ, ਕੀ ਹਾਲ ਹੈ, ਠੀਕ ਹੈ? ਹੈਲੋ, ਹਾਂਜੀ, ਹੈਲੋ ਜੀ, ਨਿਸ਼ਾ ਜੀ ਤੁਹਾਨੂੰ ਆਵਾਜ਼ ਆ ਰਹੀ ਹੈ?
ਯੈਸ ਯੈਸ ਯੁਧਵੀਰ ਜੀ,
ਹਾਂਜੀ, ਨਿਸ਼ਾ ਜੀ ਕੀ ਹਾਲ ਹੈ, ਠੀਕ ਹੈ ਜੀ? ਐਵਰੀਥਿੰਗ ਇਜ਼ ਗੁੱਡ,
ਗੁੱਡ ਮਾਰਨਿੰਗ ਯੁਧਵੀਰ ਜੀ, ਠੀਕ ਠਾਕ?
ਬਿਲਕੁਲ ਠੀਕ ਹੈ ਜੀ। ਡਾਕਟਰ ਨਿਸ਼ਾ ਡੋਗਰਾ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਨੇ, ਔਰ ਮੈਂ ਪੁੱਛਣਾ ਚਾਹਾਂਗਾ ਜੀ ਕਿ ਤੁਹਾਡਾ ਸੈਮੀਨਾਰ ਦੇ ਬਾਰੇ ਕੀ ਅਪਡੇਟ ਹੈ, ਕਿਸ ਤਰ੍ਹਾਂ ਰਿਹਾ ਸਾਰਾ ਕੁਝ, ਉਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਪਲੀਜ਼ ਜ਼ਰਾ ਜ਼ਰੂਰ ਸਾਂਝਿਆ ਕਰੋ।
ਬਹੁਤ ਬਹੁਤ ਅੱਛਾ ਲੱਗਾ, ਬਹੁਤ ਵਧੀਆ ਰਿਹਾ, ਔਰ ਪਿਛਲੀ ਵਾਰ ਕੋਲੋਂ ਮੈਂ ਕਹਿੰਦੀ ਜ਼ਿਆਦਾ ਹੁੰਮ ਹੁਮਾ ਕੇ ਆਏ ਸੀ ਸਾਰੇ, ਔਰ ਬਹੁਤ ਬ੍ਰੈਂਪਟਨ ਵਾਲਿਆਂ ਨੇ ਬਹੁਤ ਪਿਆਰ ਦਿੱਤਾ, ਔਰ ਥੈਂਕ ਯੂ ਸਾਰਿਆਂ ਦਾ, ਔਰ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਵਧੀਆ ਪਲੇਟਫਾਰਮ ਹੈ ਜਿਹਦੇ ਵਿੱਚ ਤੁਸੀਂ ਵੀ ਬਿਮਾਰੀਆਂ ਦੀ ਗੱਲ ਕਰਦੇ ਹੋ, ਡਿਜ਼ੀਜ਼ ਪ੍ਰੀਵੈਂਸ਼ਨ ਦੀ ਗੱਲ ਕਰਦੇ ਹੋ, ਸੋ ਥੈਂਕ ਯੂ ਤੁਹਾਡਾ ਵੀ। ਸੋ ਇਟ ਵਾਜ਼ ਅ ਵੈਰੀ ਗੁੱਡ ਜੈਸਚਰ, ਔਰ ਸਾਰਿਆਂ ਨੇ ਲਾਈਕ ਵੀ ਕੀਤਾ ਪ੍ਰੋਗਰਾਮ, ਕਾਫੀ ਸਾਰੇ ਅੱਛਾ ਰਿਸਪੋਂਸ ਮਿਲਿਆ, ਫੀਡਬੈਕ।
ਠੀਕ ਹੈ ਜੀ, ਔਰ ਮੈਂ ਇੱਕ ਚੀਜ਼, ਸਾਡੇ ਇੱਕ ਵੱਲੋਂ ਇੱਕ ਸਵਾਲ ਆਇਆ ਸੀਗਾ ਰਮੇਸ਼ਿੰਦਰ ਚੌਹਾਨ ਸਾਹਿਬ ਦਾ, ਉਹ ਕਹਿ ਰਹੇ ਸੀ ਕਿ ਜਿਹੜਾ ਤੁਸੀਂ ਸੈਮੀਨਾਰ ਕਰਦੇ ਹੋ ਇਹ ਫ੍ਰੀ ਹੈਗਾ, ਸੋ ਉਸ ਤੋਂ ਬਾਅਦ ਤੁਸੀਂ ਸੈਮੀਨਾਰ ਆਪਣਾ ਫ੍ਰੀ ਕਰਦੇ ਹੋ, ਸੈਮੀਨਾਰ ਤੋਂ ਬਾਅਦ ਉਹ ਕਹਿ ਰਹੇ ਸੀਗੇ ਕਿ ਜੇ ਤੁਸੀਂ ਫਿਰ ਟ੍ਰੀਟਮੈਂਟ ਕਰਦੇ ਹੋ, ਕੋਈ ਟ੍ਰੀਟਮੈਂਟ ਫ੍ਰੀ ਹੈ, ਕੋਈ ਦਵਾਈਆਂ ਫ੍ਰੀ ਹੈ, ਕਿੱਦਾਂ ਹੁੰਦਾ ਫਿਰ, ਕੀ ਹੁੰਦਾ ਕੀ ਉਸ ਤੋਂ ਬਾਅਦ ਕੋਈ?
ਇਸ ਤਰ੍ਹਾਂ ਹੈ ਕਿ ਇੱਕ ਤੇ ਸੈਮੀਨਾਰ ਅਸੀਂ ਫ੍ਰੀ ਕਰਦੇ ਹਾਂ, ਉਹਦੇ ਬਾਅਦ ਹੁਣ ਅਸੀਂ ਇੱਥੇ ਮੰਡੇ ਟਿਊਜ਼ਡੇ ਵੈਡਨਸਡੇ ਤਿੰਨ ਦਿਨ ਇੱਥੇ ਸਟੇ ਕਰਦੇ ਪਏ ਹਾਂ, ਤੇ ਜਿਹੜਾ ਚੈੱਕਅਪ ਕਰਨਾ ਉਹ ਵੀ ਫ੍ਰੀ ਕਰਦੇ ਪਏ ਹਾਂ, ਉਹਦੇ ਵੀ ਕੋਈ ਚਾਰਜਿਸ ਨਹੀਂ ਹੈ ਨਾ। ਲੇਕਿਨ ਹਾਂ, ਅਗਰ ਤੁਸੀਂ ਇਹ ਪ੍ਰੋਗਰਾਮ ਹੈ, ਕਿਉਂਕਿ ਇਹ ਬਿਮਾਰੀਆਂ ਕੋਲੋਂ ਹਟ ਕੇ ਹੈ ਕਿ ਤੁਸੀਂ ਦਵਾਈਆਂ ਖਾਣੀਆਂ ਨੇ, ਕਿਉਂਕਿ ਇੱਕ ਸਾਨੂੰ ਆਦਤ ਪੈ ਗਈ ਇਹ ਬਿਮਾਰੀ ਤੇ ਇਹ ਦਵਾਈ, ਇਹ ਬਿਮਾਰੀ ਤੇ ਇਹ ਦਵਾਈ, ਇਹਦੇ ਨਾਲ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ ਸਾਰੀ ਉਮਰ, ਤੇ ਹੁਣ ਇਹ ਜਸਟ ਬ੍ਰੇਕ ਦਾ ਦੈਟ ਸਾਈਕਲ ਕਿ ਬਿਮਾਰੀ ਦੇ ਰੂਟ ਕਾਜ਼ ਨੂੰ ਫੜੀਏ ਕਿ ਬਿਮਾਰੀ ਦੇ ਅਸਲੀ ਕਾਰਨ ਕੀ ਹੈ। ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਜਿਹੜੀ ਡਿਟੇਲ ਕੰਸਲਟੇਸ਼ਨ ਕਰਨੇ ਆ ਜਾਂ ਡਿਟੇਲ ਇਨਫੋਰਮੇਸ਼ਨ ਜਿਹੜੇ ਪਰਸਨਲ ਜਿਹੜੇ ਪ੍ਰੋਗਰਾਮ ਸੁਣਦੇ ਨੇ, ਜਿਹਨਾਂ ਨੇ ਦੇਖਿਆ ਉਹ ਆਪਣੀ ਜ਼ਿਆਦਾ ਜਾਣਕਾਰੀ ਦੇਣਾ ਚਾਹੁੰਦੇ, ਉਹਦੇ ਵਾਸਤੇ ਫਿਰ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਕੰਸਲਟੇਸ਼ਨ ਫ੍ਰੀ ਰੱਖੀ ਹੈ ਤਿੰਨ ਦਿਨ ਦੀ। ਲੇਕਿਨ ਹਾਂ, ਜਿਹੜਾ ਇਹ ਵਨ ਈਅਰ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ ਇਹਦੀ ਰੂਟ ਕਾਜ਼ ਤੱਕ ਪਹੁੰਚ ਕੇ ਹਰ ਇੱਕ ਦੀ ਪਰਸਨਲਾਈਜ਼ਡ ਜਿਹੜੀ ਵੀ ਪ੍ਰੋਬਲਮਸ ਹੁੰਦੀਆਂ ਉਹਦਾ ਸੋਲੂਸ਼ਨ ਕੀ ਹੋਣਗੇ ਔਰ ਪਰਹੇਜ਼ ਕੀ ਹੋਣਗੇ ਉਹ ਅਸੀਂ ਫ੍ਰੀ ਰੱਖੇ ਨੇ। ਲੇਕਿਨ ਟ੍ਰੀਟਮੈਂਟ ਹੈ ਕਿ ਅਗਰ ਤੁਸੀਂ ਉਹਦੇ ਵਿੱਚ ਜੇ ਤੁਸੀਂ ਆਪਣੀ ਕੋਈ ਵੀ ਅਗਰ ਸਪਲੀਮੈਂਟਸ ਲੈਣੇ ਨੇ ਜਾਂ ਅੰਦਰ ਨੂੰ ਜਿਸ ਤਰ੍ਹਾਂ ਸਿਸਟਮ ਨੂੰ ਕਲੀਅਰ ਕਰਨਾ ਹੈ, ਜਿਸ ਤਰ੍ਹਾਂ ਆਰਟਰੀ ਕਲੀਨਿੰਗ ਪ੍ਰੋਗਰਾਮ ਸਾਡਾ ਬਹੁਤ ਅੱਛਾ ਹੈ, ਹਾਰਟ ਐਂਡ ਸਟ੍ਰੋਕ ਪ੍ਰੀਵੈਂਸ਼ਨ ਪ੍ਰੋਗਰਾਮ ਹੈ, ਸੋ ਦੀਜ਼ ਆਰ ਪ੍ਰੋਗਰਾਮਸ ਵਿਚ ਗੋਜ਼ ਫਰੋਮ 6 ਮੰਥਸ ਟੂ 1 ਈਅਰ। ਸੋ ਉਸ ਪ੍ਰੋਗਰਾਮ ਉਹਦੇ ਪੇ ਫੀ ਕਰਨੀ ਪੈਂਦੀ ਹੈ, ਵੈਰੀ ਜੈਨੂਅਨ ਫੀਸ ਰੱਖੀ ਹੈ, ਐਵਰੀ ਇੰਡੀਵਿਜੁਅਲ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ। ਸੋ ਜਿਹੜੇ ਜੁਆਇਨ ਕਰਦੇ ਨੇ, ਕਾਫੀ ਲੋਕੀ ਪਿਛਲੇ ਸਾਲ ਵੀ ਜੁਆਇਨ ਕੀਤੇ ਸੀ, ਔਰ ਯੁੱਧਵੀਰ ਜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਇਸ ਵਾਰੀ ਵੀ ਆਏ, ਉਹਨਾਂ ਨੇ ਆਪਣੇ ਸਾਰਿਆਂ ਦੱਸਿਆ ਕਿ ਸਾਨੂੰ ਕਿੱਦਾਂ ਕਿੱਦਾਂ ਫਰਕ ਲੱਗਿਆ, ਕਿੱਦਾਂ ਕਿੱਦਾਂ ਹੁਣ ਅਸੀਂ ਦਵਾਈਆਂ ਛੱਡ ਦਿੱਤੀਆਂ ਨੇ, ਹੁਣ ਕੋਈ ਦਵਾਈ ਨਹੀਂ ਖਾਂਦੇ ਔਰ ਆਰਾਮ ਹੈ। ਉਹ ਮੈਂ ਵੀਡੀਓ ਵੀ ਬਣਾਈ ਹੈ ਔਰ ਜਿਹੜੇ ਉੱਥੇ ਸੁਣਦੇ ਪਏ ਸੀ ਯੂ ਨੋ ਦੇਵਰ ਐਵਰੀਬਡੀ ਵਾਸ ਸਪੀਕਿੰਗ ਅਬਾਊਟ ਦੈਟ ਕਿ ਅਸੀਂ ਕਿੱਦਾਂ ਕਿੱਦਾਂ ਇਸ ਪ੍ਰੋਗਰਾਮ ਚ ਗੁਜ਼ਰ ਕੇ ਤੇ ਅਸੀਂ ਮੈਡੀਸਨ ਸਾਰੀਆਂ ਬਿਲਕੁਲ ਹੁਣ ਛੋੜ ਦਿੱਤੀਆਂ ਨੇ ਤੇ ਹੁਣ ਅਸੀਂ ਨਾਰਮਲ ਲਾਈਫ ਕਰਦੇ ਪਏ ਹਾਂ। ਸੋ ਦੈਟ ਇਜ਼ ਯੂ ਨੋ ਸਾਨੂੰ ਵੀ ਪੋਜ਼ਿਟਿਵ ਫੀਡਬੈਕ ਮਿਲਦੀ ਤੇ ਬਹੁਤ ਅੱਛਾ ਲੱਗਦਾ। ਸੋ ਦੈਟਸ ਅ ਪ੍ਰੋਗਰਾਮ।
ਠੀਕ ਹੈ ਜੀ। ਅੱਛਾ ਇੱਕ ਮੈਂ ਚੀਜ਼ ਹੋਰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਹੈਗਾ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਜੇ ਸਟੱਡੀਜ਼ ਧਿਆਨ ਦੇ ਨਾਲ ਦੇਖੀਏ ਵਨ ਆਫ ਦਾ ਰੀਜ਼ਨਸ ਕਿ ਅੱਜ ਬਹੁਤ ਜ਼ਿਆਦਾ ਜਿਹੜੇ ਡਿਜ਼ੀਜ਼ ਨੇ ਉਹ ਵੱਧ ਰਹੇ ਨੇ, ਚਾਹੇ ਉਹ ਕੈਂਸਰ ਹੈਗਾ, ਬੜੀ ਤੇਜ਼ੀ ਨਾਲ ਕੈਂਸਰ ਦੀ ਡਿਜ਼ੀਜ਼ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਮੈਂ ਤੇ ਡਾਟਾ ਦੇਖ ਕੇ ਹੈਰਾਨ ਹੋ ਗਿਆ ਕਿ ਆਲਮੋਸਟ ਵਨ ਇਨ ਥ੍ਰੀ ਪੀਪਲ ਇਨ ਨਾਰਥ ਅਮਰੀਕਾ ਕੁੱਡ ਬੀ ਡਾਇਗਨੋਸਡ ਵਿਦ ਕੈਂਸਰ ਇਨ ਦੇਅਰ ਲਾਈਫ ਟਾਈਮ। ਸੋ ਵਨ ਇਨ ਥ੍ਰੀ ਇਜ਼ ਅ ਵੈਰੀ ਹਾਈ ਨੰਬਰ, ਉਹ ਕਹਿੰਦੇ ਨੰਬਰ ਔਰ ਇਹ ਵੱਧ ਰਿਹਾ। ਸੋ ਦੂਸਰਾ ਡਾਇਬਟੀਜ਼ ਦੇ ਕੇਸਿਸ ਬਹੁਤ ਤੇਜ਼ੀ ਨਾਲ ਵੱਧ ਰਹੇ ਹੈ, ਆਲਮੋਸਟ ਵਨ ਇਨ ਟੂ। ਸੋ ਲਗਭਗ ਵਨ ਇਨ ਟੂ ਦਾ ਮਤਲਬ ਤੇ ਲਗਭਗ 50% ਲੋਕਾਂ ਨੂੰ ਕਿਸੇ ਨਾ ਕਿਸੇ ਟਾਈਮ ਤੇ ਉਹ ਕਹਿੰਦੇ ਜੀ ਡਾਇਬਟੀਜ਼ ਡਾਇਗਨੋਸ ਹੋ ਸਕਦੀ ਹੈ, ਵਨ ਇਨ ਟੂ। ਔਰ ਹਾਈਪਰ ਟੈਂਸ਼ਨ ਦਾ ਵੀ, ਬਲੱਡ ਪ੍ਰੈਸ਼ਰ ਦਾ ਵੀ, ਕਦੇ ਨਾ ਕਦੇ ਤੁਸੀਂ ਲਾਈਫ ਟਾਈਮ ਦੇ ਵਿੱਚ ਤੁਹਾਨੂੰ ਹਾਈਪਰ ਟੈਂਸ਼ਨ ਜਿਹੜੀ ਹੈ ਉਹ ਕਿਸੇ ਨਾ ਕਿਸੇ ਏਜ ਦੇ ਵਿੱਚ ਉਹ ਹੋ ਸਕਦੀ ਹੈ, ਇਹ ਵੀ ਵੱਧ ਰਹੀ ਹੈ। ਕੋਲੈਸਟ੍ਰੋਲ ਦਾ ਵੀ ਉਹ ਕਹਿੰਦੇ ਜੀ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਡਾਇਗਨੋਸ ਹੋ ਸਕਦਾ ਹੈਗਾ। ਬਹੁਤ ਅੱਧੇ ਇੱਕ ਲੋਕ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਬਚਦੇ ਨੇ। ਸੋ ਜੇ ਮੈਂ ਮੋਟੀ ਮੋਟੀ ਗੱਲ ਕਰਾਂ ਤੇ ਲਗਭਗ ਅੱਧੇ ਲੋਕ ਕੈਂਸਰ, ਡਾਇਬਟੀਜ਼, ਹਾਈਪਰ ਟੈਂਸ਼ਨ ਜਾਂ ਆਪਣੇ ਕੋਲੈਸਟ੍ਰੋਲ, ਕੋਈ ਨਾ ਕੋਈ ਇੱਕ ਚੀਜ਼ ਇਹਨਾਂ ਚਾਰਾਂ ਦੇ ਵਿੱਚ ਉਹਨਾਂ ਨੂੰ ਲਗਭਗ ਅੱਧੇ ਕੁ ਲੋਕਾਂ ਨੂੰ, ਜੇ ਅਸੀਂ 50% ਲੋਕਾਂ ਨੂੰ ਕਹਿੰਦੇ ਹਾਂ ਕਿ ਟੱਚ ਕਰ ਸਕਦੀ ਹੈ, ਇੱਕ ਵਾਰ ਤੇ ਹੋ ਸਕਦਾ ਹੈ ਕਿ ਡਾਇਗਨੋਸ ਹੋ ਜਾਣ, ਫਿਰ ਬਾਅਦ ਦੇ ਵਿੱਚ ਕੀ ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ। ਸੋ ਦਿਸ ਇਜ਼ ਕੁਆਇਟ ਅ ਹਿਊਜ ਨੰਬਰ। ਔਰ ਮੈਂ ਥੋੜ੍ਹੀ ਇਹਦੀ ਬੈਕਗਰਾਊਂਡ ਜਦੋਂ ਸਟੱਡੀ ਕਰ ਰਹੇ ਸੀ ਉਹਦੇ 'ਚ ਇਹ ਵੀ ਨਜ਼ਰ ਆਇਆ ਕਿ 3-4 ਚੀਜ਼ਾਂ ਇਹਦਾ ਇੱਕ ਮੇਨ ਕਾਰਨ ਮੰਨੀਆਂ ਜਾ ਰਹੀਆਂ। ਇੱਕ ਤਾਂ ਹੈਗਾ ਹੈ ਕਿ ਜੀ ਜੋ ਕਿਸੇ ਦੌਰ ਦੇ ਵਿੱਚ ਅਸੀਂ ਸ਼ੂਗਰ ਕੰਜ਼ੂਮ ਕਰਦੇ ਸੀ, ਅੱਜ ਅਸੀਂ ਮਿੱਠਾ ਬਹੁਤ ਜ਼ਿਆਦਾ ਕੰਜ਼ੂਮ ਕਰ ਰਹੇ ਹਾਂ, ਚਾਹੇ ਉਹ ਕਿਸੇ ਵੀ ਜ਼ਰੀਏ ਹੋ ਰਿਹਾ, ਪਰ ਮਿੱਠੇ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਬਹੁਤ ਵੱਧ ਗਈ ਸ਼ੂਗਰ ਦੀ। ਦੂਸਰਾ ਪੁਆਇੰਟ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਮੀਟ ਦੀ ਕੰਜ਼ਮਪਸ਼ਨ, ਜੋ ਮੀਟ ਦੀ ਕੰਜ਼ਮਪਸ਼ਨ ਪਹਿਲਾਂ ਕਿਸੇ ਟਾਈਮ ਬੜੀ ਘੱਟ ਸੀਗੀ, ਅੱਜ ਸਾਰਿਆਂ ਨੂੰ ਪਤਾ ਹੈਗਾ ਕਿ ਜਿਸ ਤਰੀਕੇ ਦੇ ਨਾਲ, ਮੈਸਿਵ ਤਰੀਕੇ ਦੇ ਨਾਲ ਮੀਟ ਦੀ ਕੰਜ਼ਮਪਸ਼ਨ ਹੋ ਰਹੀ ਹੈ, ਸੋ ਉਹ ਔਰਗੈਨਿਕ ਨਹੀਂ ਹੈ ਉਹ ਮੀਟ, ਉਹਦੇ ਵਿੱਚ ਇੰਜੈਕਸ਼ਨ ਲਗਾ ਕੇ ਫਟਾਫਟ ਬੜੇ ਕਰ ਦਿੱਤਾ ਜਾਂਦਾ ਹੈ, ਔਰ ਮੀਟ ਦੀ ਕੰਜ਼ਮਪਸ਼ਨ ਬਹੁਤ ਵੱਡੇ ਪੈਮਾਨੇ ਤੇ ਹੋ ਰਹੀ ਹੈ, ਮੀਟ ਦੀ ਕੰਜ਼ਮਪਸ਼ਨ ਵੱਧ ਗਈ ਹੈ। ਸੋ ਇਹ ਵੀ ਇੱਕ ਕਾਰਨ ਉਹ ਕਹਿ ਰਿਹਾ। ਔਰ ਤੀਸਰਾ ਕਾਰਨ ਉਹਦੇ 'ਚ ਇਹ ਦੱਸਿਆ ਗਿਆ ਕਿ ਸਾਡਾ ਲਾਈਫ ਸਟਾਈਲ, ਜੋ 50-70 ਸਾਲ ਪਹਿਲਾਂ ਸਾਡਾ ਲਾਈਫ ਸਟਾਈਲ ਸੀਗਾ, ਅੱਜ 50-70 ਸਾਲ ਬਾਅਦ ਸਾਡਾ ਲਾਈਫ ਸਟਾਈਲ ਜਿਹੜਾ ਉਹ ਇੰਨਾ ਫਿਜ਼ੀਕਲੀ ਐਕਟਿਵ ਨਹੀਂ ਰਿਹਾ। ਸੋ ਇਹ ਤਿੰਨ ਕੁ ਕਾਰਨ ਜਿਹੜੇ ਆ ਉਹ ਵਨ ਆਫ ਦਾ ਰੀਜ਼ਨਸ, ਹੋਰ ਵੀ ਰੀਜ਼ਨਸ ਹੋ ਸਕਦੇ ਨੇ, ਮੈਂ ਤੁਹਾਡਾ ਇਸ 'ਤੇ ਕਮੈਂਟ ਜ਼ਰੂਰ ਚਾਹਾਂਗਾ।
ਬਿਲਕੁਲ ਜਗਜੀਤ ਜੀ, ਤੁਸੀਂ ਬਹੁਤ ਇਲੈਬੋਰੇਟ ਔਰ ਵਧੀਆ ਤਰੀਕੇ ਨਾਲ ਦੱਸਿਆ ਸਾਰਾ ਸਟੇਟਿਸ ਦੇ ਨਾਲ। ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਕੱਲ ਮੈਂ ਜਿਸ ਤਰ੍ਹਾਂ ਸੈਮੀਨਾਰ ਵਿੱਚ ਮੈਂ ਪੁੱਛਦੀ ਪਈ ਸੀ ਕਿ ਇੱਥੇ ਜਿੰਨੇ ਵੀ ਆਏ ਨੇ ਉਹਨਾਂ ਨੂੰ ਕੀ ਪ੍ਰੋਬਲਮਸ ਨੇ, ਤੁਸੀਂ ਬਿਲੀਵ ਕਰੋ ਕਿ 80% ਲੋਕ ਐਸੇ ਸੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਡਾਇਬਟੀਜ਼ ਨੰਬਰ ਕਾਫੀ ਹਾਈ ਹੈ। ਬਾਕੀ ਜੋੜਾਂ ਦੀ ਦਰਦਾਂ ਤੇ ਮਤਲਬ ਮੈਕਸਿਮਮ ਲੋਕਾਂ ਨੂੰ ਹੁੰਦੀ ਹੈ, ਦਰਦਾਂ ਤਕਲੀਫਾਂ ਹੈ ਹੀ ਹੈ ਨੇ, ਬਟ ਦੀਜ਼ ਵਰ ਦਾ ਬਿਗ ਨੰਬਰ ਕਿ ਜਿੰਨੀ ਸਾਡੀ ਸਾਊਥ ਏਸ਼ੀਅਨ ਜਿਹੜੀ ਪਾਪੂਲੇਸ਼ਨ, ਸਾਡੀ ਇੰਡੀਅਨ ਪਾਪੂਲੇਸ਼ਨ ਹੈ, ਉਹਨਾਂ ਵਿੱਚ ਇਹ ਨੰਬਰ ਜਿਹੜਾ 3 ਵੱਡੀਆਂ ਬਿਮਾਰੀਆਂ ਦਾ ਕਾਫੀ ਜ਼ਿਆਦਾ ਹੈ। ਤੇ ਕੈਂਸਰ ਦੀ ਅਗਰ ਗੱਲ ਕਰੀਏ ਤੇ ਕੈਂਸਰ ਜਿਹੜਾ 10-15 ਸਾਲ ਲੱਗਦੇ ਕੈਂਸਰ ਬੰਦੇ, ਇਟਸ ਨਾਟ ਵਨ ਡੇ ਜੋਬ। ਤੇ ਤੁਸੀਂ ਬਲੀਵ ਕਰੋ ਕਿ 70% ਲੋਕੀ ਜਿਹੜੇ ਨੇ ਰੋਡ ਤੇ ਚੱਲਦੇ ਨੇ ਬਟ ਦੇ ਡੋਂਟ ਨੋ ਕਿ ਉਹਨਾਂ ਨੂੰ ਕੈਂਸਰ ਹੈ, ਬਿਕਾਜ਼ ਇਫ ਇਟ ਟੇਕਸ 10-15 ਈਅਰਸ ਤਾਂ ਉਹ ਸਟੇਜ 0 ਆਏਗੀ, ਫਿਰ ਸਟੇਜ 1 ਆਉਂਦੀ, ਸਟੇਜ 2, 3, 4 ਹੈ। ਤੇ ਮੋਸਟਲੀ ਡਾਇਗਨੋਸਿਸ ਜਿਹੜਾ ਸਟੇਜ 3 ਜਾਂ ਸਟੇਜ 4 ਤੇ ਹੁੰਦਾ ਹੈ, ਇਹਦਾ ਮਤਲਬ ਅਰਲੀ ਪੀਰੀਅਡ ਜਿਹੜਾ ਸਾਰਾ ਉਹ ਮਿਸ ਹੋ ਜਾਂਦਾ ਹੈ, ਜਿਸ ਲਈ ਕਿ ਤੁਸੀਂ ਡਾਇਟ ਤੇ ਲਾਈਫ ਸਟਾਈਲ ਚੇਂਜ ਕਰਕੇ ਕੈਂਸਰ ਤੱਕ ਵੀ ਤੁਸੀਂ ਠੀਕ ਕਰ ਸਕਦੇ ਹੋ। ਲੇਕਿਨ ਜੇ ਸਟੇਜ 3 ਜਾਂ ਸਟੇਜ 4 ਤੇ ਹੁੰਦਾ, ਫਿਰ ਤੁਹਾਨੂੰ ਉਹ ਕੀਮੋ, ਰੇਡੀਏਸ਼ਨ ਜਾਂ ਉਹ ਜੇ ਹਾਇਰ ਐਂਡ ਦੀਆਂ ਬਿਮਾਰੀਆਂ ਤੇ ਉਹਦੇ ਸੋਲੂਸ਼ਨ ਤੇ ਉੱਥੇ ਤੁਹਾਨੂੰ ਜਾਣਾ ਪੈਂਦਾ ਹੈ, ਵਿਚ ਇਜ਼ ਕੋਈ ਬਚਦਾ ਤੇ ਕੋਈ ਨਹੀਂ ਬਚਦਾ। ਤੇ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀ ਆਪਣੀ ਜਿਹੜੀ ਕਮਿਊਨਿਟੀ ਹੈ, ਚਾਹੇ ਥਰੋਟ ਕੈਨੇਡਾ ਹੈ, US, ਆਸਟ੍ਰੇਲੀਆ, ਕਿੱਥੇ ਹੈ, ਉਹਨਾਂ ਨੂੰ ਅਸੀਂ ਕਿੱਦਾਂ ਬਿਮਾਰੀਆਂ ਕੋਲੋਂ ਬਚਾਉਣਾ ਹੈ, ਔਰ ਉਹਨਾਂ ਨੂੰ ਅਵੇਅਰਨੈਸ ਦੇ ਥਰੂ ਹੀ। ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਹਾਡਾ ਵੀ ਯੁਧਵੀਰ ਜੀ, ਕਿ ਇਹ ਅਵੇਅਰਨੈਸ ਜਿਹੜੀ ਹੈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ 'ਚ, ਕਿ ਤੁਸੀਂ ਇਹਨਾਂ ਬਿਮਾਰੀਆਂ ਤੋਂ ਡਾਇਟ ਤੇ ਲਾਈਫ ਸਟਾਈਲ ਚੇਂਜ ਕਰਕੇ ਕਿੱਦਾਂ ਤੁਸੀਂ ਠੀਕ ਕਰ ਸਕਦੇ ਹੋ। ਔਰ ਅਸੀਂ ਇਹ ਸਿਰਫ ਸੁਣੀ ਸੁਣੀ ਗੱਲ ਨਹੀਂ ਕਰਦੇ ਪਏ, ਇਹ ਸਾਇੰਟੀਫਿਕਲੀ ਰਿਸਰਚ ਬੇਸਡ ਜਿਹੜੀ ਪਬਲਿਸ਼ ਪੇਪਰ ਨੇ, ਜਿਹੜੇ ਵੈਲ ਰਿਨਾਊਂਡ ਜਰਨਲ ਵਿੱਚ ਨੇ, ਔਰ ਕਾਫੀ ਰਿਸਰਚ ਕਰਕੇ ਦੱਸਿਆ ਹੈ ਕਿ ਡਾਇਟ ਐਂਡ ਲਾਈਫ ਸਟਾਈਲ ਦਾ ਬਹੁਤ ਵੱਡਾ ਰੋਲ ਹੈ। ਜੈਨੇਟਿਕਸ ਦਾ ਤੇ ਮੇਨ ਕਾਰ ਹੈ ਹੀ ਹੈ, ਕਿਉਂਕਿ ਹੁਣ ਜਿਹੜੀਆਂ 3-4 ਜਨਰੇਸ਼ਨ ਜਿਹੜੀਆਂ ਮੈਂ ਜੈਨੇਟਿਕ ਬੇਸ ਤੇ ਜੈਨੇਟਿਕ ਰਿਸਰਚ ਹੈ ਮੇਰੀ, ਇਹਦੇ ਤੇ ਬੇਸ ਤੇ ਗੱਲ ਕਰ ਰਹੇ ਹਾਂ ਕਿ ਸਾਡੇ ਜਿਹੜੇ ਜੀਨਸ ਨੇ ਹੁਣ ਇਹ ਖਰਾਬ ਹੁੰਦੇ ਪਏ ਨੇ ਜਿਹੜੇ ਕਿ ਅੱਗੇ ਜਨਰੇਸ਼ਨ ਚ ਪਾਸ ਆਨ ਹੁੰਦੇ ਪਏ ਨੇ, ਖਾਸ ਕਰ ਜਿਹੜੇ ਹੁਣ ਡਾਇਬਟੀਜ਼ ਦੇ ਜੀਨਸ ਨੇ ਜਾਂ ਕੋਲੇਸਟ੍ਰੋਲ ਦੇ ਨੇ ਜਾਂ ਫਿਰ ਫੈਟੀ ਲੀਵਰ ਦੇ ਨੇ, ਹੁਣ ਕੈਂਸਰ ਦੇ ਜੀਨਸ, ਇਹ ਸਾਰੇ ਅੱਗੇ ਬੱਚਿਆਂ ਨੂੰ ਅੱਗੇ ਜਾਂਦੇ ਪਏ ਨੇ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਬਚਾਈਏ ਔਰ ਆਪੇ ਜਿਹੜੇ ਅਸੀਂ ਸਫ਼ਰ ਕਰਦੇ ਪਏ ਹਾਂ ਉਹਨਾਂ ਦੇ ਈਜ਼ੀ ਸੋਲੂਸ਼ਨਸ ਕੀ ਹੋਣ, ਵੱਧ ਵਨ ਪਲੇਟਫਾਰਮ ਸੋਲੂਸ਼ਨਸ ਕਿਹੜੇ ਹੋਣ, ਨਾ ਕਿ ਸਰਜਰੀ ਓਪਰੇਸ਼ਨ ਇਜ਼ ਨਾਟ ਦਾ ਸੋਲੂਸ਼ਨ ਔਰ ਤੁਸੀਂ ਇੰਨੇ ਟੌਕਸਿਕ ਮੈਡੀਸਨ ਖਾਂਦੇ ਹੋ ਸਿੰਥੈਟਿਕ, ਉਹ ਸੋਲੂਸ਼ਨ ਨਹੀਂ ਹੈ ਨੇ। ਤੁਸੀਂ ਆਪੇ ਆਪਣਾ ਬਚਾਓ ਕਰ ਸਕਦੇ ਹੋ, ਦਿਸ ਇਜ਼ ਓਨਲੀ ਥਰੂ ਅਵੇਅਰਨੈਸ ਜਾਂ ਤੁਸੀਂ ਅਰਲੀ ਪ੍ਰੀਵੈਂਸ਼ਨ ਜਿਹੜੇ ਸਾਡੇ ਪ੍ਰੋਗਰਾਮ ਨੇ। ਔਰ ਮੈਂ ਅਸੀਂ ਮੰਡੇ ਟਿਊਜ਼ਡੇ ਵੈਡਨਸਡੇ ਇੱਥੇ ਹੀ ਹਾਂ, ਜਿਹੜੇ ਵੀ ਸੁਣਦੇ ਪਏ ਨੇ ਔਰ ਜਿਹੜੇ ਆਪਣੇ ਅਵੇਅਰਨੈਸ ਹੈ ਜਿਹੜੇ ਆਉਣਾ ਚਾਹੁੰਦੇ ਜ਼ਰੂਰ ਆਓ, ਬਿਲਕੁਲ ਫ੍ਰੀ ਹੈ, ਅਪੁਆਇੰਟਮੈਂਟਸ ਕਾਫੀ ਬਣ ਚੁੱਕੀਆਂ ਕੱਲ੍ਹ ਵੀ, ਲੇਕਿਨ ਆਈ ਵਿਲ ਟੇਕ ਉਹ ਐਕਸਟਰਾ ਟਾਈਮ ਕਿ ਆਪਣੇ ਜਿਹੜੀ ਕਮਿਊਨਿਟੀ ਹੈ ਉਹਨਾਂ ਵਿੱਚ ਜਿਹੜੇ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਨੇ ਫੋਨ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਨੇ, ਤਾਂ ਕਿ ਉਹਨਾਂ ਦੇ ਜਿਹੜੇ ਵੀ ਈਜ਼ੀ ਸੋਲੂਸ਼ਨਸ ਹੋਣ ਔਰ ਲਾਈਫ ਸਟਾਈਲ ਚੇਂਜ, ਡਾਇਟਾਂ ਕਿੱਦਾਂ ਠੀਕ ਹੋ ਸਕਦੇ ਨੇ ਜਾਂ ਪ੍ਰੋਗਰਾਮ ਕਿੱਦਾਂ ਜੁਆਇਨ ਕਰ ਸਕਦੇ, ਮੈਂ ਜ਼ਰੂਰ ਦੱਸਾਂਗੀ। ਫੋਨ ਨੰਬਰ ਮੈਂ ਦੱਸ ਸਕਦੀ ਹਾਂ, 6473500606 ਤੇ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਨੇ।
ਠੀਕ ਹੈ ਜੀ, ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ ਜੀ।
ਹਾਂਜੀ, 6473500606, 647-350-0606 ਤੇ ਕਾਲ ਕਰਕੇ ਤਿੰਨ ਦਿਨ ਵਿੱਚ ਕੋਈ ਵੀ ਆਪਣੇ ਅਪੁਆਇੰਟਮੈਂਟ ਬਣਾ ਸਕਦੇ ਨੇ, ਤਾਂ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਦੀ ਹੈਲਪ ਕਰੀਏ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਐਂਡ ਡਾਕਟਰ ਨਿਸ਼ਾ ਜੀ, ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।
ਯੂ ਆਰ ਮੋਸਟ ਵੈਲਕਮ।
ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਹੋ, ਨਾਲ ਦੀ ਨਾਲ ਹੁਣ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਵੀ ਅਸੀਂ ਔਨ ਦੀ ਏਅਰ ਕਰ ਦਿਆਂਗੇ, ਔਰ ਕੁਛ ਜਿਹੜੇ ਮੈਂ ਤੁਹਾਨੂੰ 3-4 ਸਵਾਲ ਜਿਹੜੇ ਮੈਂ ਪੁੱਛੇ ਸੀ ਉਹਦਾ ਜਵਾਬ ਵੀ ਮੈਂ ਤੁਹਾਨੂੰ ਦੇਣ ਜਾ ਰਿਹਾ ਹੈਗਾ ਕਿ ਕੀ ਉਹਦਾ ਜਵਾਬ ਹੈਗਾ। ਔਰ ਨਾਲ ਹੀ ਜੇ ਸਮੇਂ ਨੇ ਇਜਾਜ਼ਤ ਦਿੱਤੀ, ਕਿਉਂਕਿ ਸਮੇਂ ਥੋੜ੍ਹਾ ਘੱਟ ਹੀ ਰਹਿੰਦਾ ਹੈਗਾ, ਸੋ ਜਿਸ ਤਰ੍ਹਾਂ ਡਾਕਟਰ ਨਿਸ਼ਾ ਜੀ ਦੇ ਨਾਲ ਵੀ ਗੱਲ ਹੋ ਰਹੀ ਸੀਗੀ, ਸੋ ਅਸੀਂ ਗੱਲ ਤਾਂ ਕਰਦੇ ਹਾਂ ਸਾਰੇ ਇਸ਼ੂਜ਼ ਦੀ, ਚਾਹੇ ਉਹ ਕੈਂਸਰ ਹੈ, ਡਾਇਬਟੀਜ਼ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਕੋਲੈਸਟ੍ਰੋਲ ਹੈਗਾ, ਪਰ ਇਹਦਾ ਅੱਜ ਕੱਲ੍ਹ ਇੱਕ ਖਾਸ ਚੀਜ਼ ਦੇ ਨਾਲ ਇਹਦੀ ਟ੍ਰੀਟਮੈਂਟ ਦੀ ਵੀ ਬੜੀ ਗੱਲ ਕੀਤੀ ਜਾ ਰਹੀ ਹੈ, ਸੋ ਮੈਂ ਉਹ ਵੀ ਕੀ ਕਾਫ਼ੀ ਕਿਸ ਚੀਜ਼ ਦੇ ਨਾਲ ਇਹ ਸਾਰੀ ਚੀਜ਼ਾਂ ਦੀ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਔਰ ਕੀ ਬੜਾ ਮਸ਼ਹੂਰ ਹੋ ਰਿਹਾ, ਉਹ ਵੀ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਨਾਲ ਹੀ ਜੋ ਸਵਾਲ ਅਸੀਂ ਪੁੱਛੇ ਹੈਗੇ ਨੇ, ਕੀ ਕਹਿਣਾ ਹੈਗਾ, ਮੇਰੇ ਖਿਆਲ ਦੇ ਨਾਲ ਅੱਜ ਜੇਸਨ ਕੈਨੀ ਨੂੰ ਇੱਥੇ ਬੁਲਾਇਆ ਗਿਆ, ਇੱਕ ਕਮੀ ਬੜੀ ਖਲ ਰਹੀ ਹੈ ਕਿ ਕੋਈ ਜੀ ਟੀ ਏ ਦੇ ਵਿੱਚ ਲੀਡਰ ਪ੍ਰੋਡਿਊਸ ਕਰ ਸਕੇ ਨਹੀਂ ਕਰ ਸਕੇ, ਕੰਜ਼ਰਵੇਟਿਵ ਪਾਰਟੀ ਲੀਡਰ, ਉਹਦੀ ਵੀ ਗੱਲ ਕਰਾਂਗੇ, ਔਰ ਨਾਲ ਹੀ ਡਗ ਫੋਰਡ ਕਿੱਥੇ ਖੜੇ ਨੇ ਫੈਡਰਲ ਲੈਵਲ ਦੇ ਬਾਰੇ, ਫੈਡਰਲ ਰਾਜਨੀਤੀ ਦੇ ਬਾਰੇ, ਜਿਹੜੇ ਸਵਾਲ ਅਸੀਂ ਜ਼ਾਤੀ ਤੌਰ 'ਤੇ ਉਹਨਾਂ ਨੂੰ ਪੁੱਛੇ ਸੀ ਚੈਨਲ ਵਾਈਜ਼ ਸਟੂਡੀਓ 'ਚ, ਕੀ ਜਵਾਬ ਸੀਗਾ ਡਗ ਫੋਰਡ ਹੋਣਾ ਦਾ, ਉਹ ਵੀ ਸਾਂਝਾ ਕਰਾਂਗੇ। ਹਾਂਜੀ, ਅਗਲੀ ਕਾਲ ਜੀ, ਅਮਰੀਕ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਥੈਂਕ ਯੂ ਮੇਰੇ ਵੱਡੇ ਵੀਰ ਜਸਵਾਲ ਸਾਹਿਬ, ਔਰ ਸਾਰੇ ਭੈਣਾਂ ਭਰਾਵਾਂ ਨੂੰ, ਸਿਮਰਨ ਨੂੰ ਵੀ, ਔਰ ਤੁਹਾਡੀ ਪੂਰੀ ਟੀਮ ਨੂੰ, ਔਰ ਸਤਿ ਸ਼੍ਰੀ ਅਕਾਲ। ਇਹ ਗੱਲ ਹੈ ਜਸਵਾਲ ਵੀਰ ਕਿ ਡੱਗ ਫੋਰਡ ਸਾਹਿਬ ਸਟਿਲ ਐਂਡਰਿਊ ਸ਼ੇਅਰ ਦੇ ਨਾਲ ਨੇ, ਬੇਸ਼ੱਕ ਇੱਥੇ ਜੈਸਨ ਕੇਨੀ ਆਇਆ ਔਰ ਮੇਰੇ ਖਿਆਲ ਬਲ ਗੋਸਲ ਉਹਨਾਂ ਲੈ ਕੇ ਆਏ ਉਹਨੂੰ, ਜੈਸਨ ਕੈਨੀ ਨੂੰ, ਠੀਕ ਹੈ, ਉਹ ਪਹਿਲਾਂ ਤੋਂ ਕੰਜ਼ਰਵੇਟਿਵ ਹੀ ਹੁੰਦਾ ਸੀ, ਹੁਣ ਵੀ ਹੈਗਾ ਉਹ, ਠੀਕ ਹੈ, ਉਹਨੇ ਪ੍ਰੋਵਿੰਸ਼ੀਅਲ ਗੌਰਮੈਂਟ ਬਣਾਈ ਹੈ, ਪ੍ਰੀਮੀਅਰ ਵੀ ਬਣ ਗਿਆ, ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਟਸ ਆਲ ਰਾਈਟ ਹੈ ਕਿ ਜੋ ਮੇਰੀ ਜੱਜਮੈਂਟ ਇਹੀ ਹੈ ਕਿ ਜੈਸਨ ਕੈਨੀ ਦੇ ਆਉਣ ਨਾਲ ਜਾਂ ਡੱਗ ਫੋਰਡ ਕਿਤੇ ਸ਼ੇਅਰ ਤੋਂ ਭੱਜਿਆ ਨਹੀਂ ਹੋਇਆ। ਹਾਂ, ਇੱਕ ਜ਼ਰੂਰ ਹੈ ਕਿ ਜੋ ਵੀ ਕੋਈ ਨੌਰਥ ਰਾਈਡਿੰਗ ਹੈ ਜਿਹੜੀ, ਉੱਥੇ ਡੱਗ ਫੋਰਡ ਸਾਹਿਬ ਦੀ, ਆਪਾਂ ਭਾਬੀ ਜੀ ਕਹਿੰਦੇ ਨੇ ਵੱਡੇ ਭਰਾ ਦੀ ਵਾਈਫ ਨੂੰ, ਸੋ ਰਾ ਫੋਰਡ ਦੀ ਵਾਈਫ ਉੱਥੇ ਖੜੇ ਹੈ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਕੈਂਡੀਡੇਟ ਨੇ, ਉਹਦੇ ਬਾਰੇ ਅਜੇ ਮੈਨੂੰ ਸ਼ੋਰ ਨਹੀਂ ਕਿ ਕੀ ਡੱਗ ਫੋਰਡ, ਦੇਖੋ ਭਰਾ ਦੀ ਵਾਈਫ ਹੈ, ਔਰ ਮੈਨੂੰ ਤਾਂ 101% ਸ਼ੋਰ ਹੈ ਕਿ ਉਹਦੇ ਨਾਲ ਖੜੂਗਾ। ਔਰ ਮਾਈਕਲ ਫੋਰਡ ਜਿਹੜਾ ਇਹਨਾਂ ਦਾ, ਜੇ ਮੈਂ ਗਲਤ ਨਾ ਹੋਵਾਂ, ਭਾਣਜਾ ਭਤੀਜਾ ਕੁਛ ਵੀ ਕਹਿ ਲਓ, ਮੈਨੂੰ 100% ਸ਼ੋਰ ਨਹੀਂ, ਮਾਈਕਲ ਫੋਰਡ ਜਿਹੜਾ ਕਾਉਂਸਲਰ ਹੈ ਟੋਬੀਕੋ ਨੌਰਥ ਦੇ ਵਿੱਚ, ਰਾਈਡਿੰਗ ਦੇ ਵਿੱਚ, ਉਹ ਵੀ ਇਹਨਾਂ ਦਾ ਆਪਣਾ, ਉਹ ਮੇਰਾ ਖਿਆਲ ਉਹ ਵੀ ਆਪਣੇ ਰਾ ਫੋਰਡ ਦੀ ਵਾਈਫ ਦੇ ਨਾਲ ਸ਼ਾਇਦ ਖੜਨਗੇ। ਔਰ ਜੇ ਇਹ ਸਾਰੀ ਜਿਹੜੀ ਗੱਲ ਹੈ ਕਿ ਡੱਗ ਫੋਰਡ ਕਿਤੇ ਸ਼ੇਅਰ ਤੋਂ ਭੱਜਿਆ ਨਹੀਂ ਹੋਇਆ, ਔਰ ਜੈਸਨ ਕੈਨੀ, ਡੱਗ ਫੋਰਡ ਇਹਨਾਂ ਦੇ ਇਕੱਠਿਆਂ ਨੇ ਬੈਠ ਕੇ ਜਦੋਂ ਕਿਤੇ ਫਿਰ ਸੋਟਾ ਖੜਕਣਾ ਤਾਂ ਇਕੱਠਿਆਂ ਨੇ ਬੈਠ ਕੇ ਖੜਕਾ ਲੈਣਾ, ਸੋ ਕਿਤੇ ਨਾ ਕਿਤੇ ਬਹੁਤੇ ਸਾਡੇ ਬੰਦੇ ਜਿਹੜੇ, ਜੇ ਮੈਂ ਪੰਜਾਬੀ ਆਪਣੇ ਗੱਲ ਕਰਾਂ ਭੈਣਾਂ ਭਰਾਵਾਂ ਦੀ, ਥੋੜੇ ਜਿਹੇ ਜ਼ਿਆਦਾ ਛੇਤੀ ਬਹੁਤਾ ਸੀਰੀਅਸ ਜਿਹਾ ਲੈ ਲੈਣਾ ਕਿਸੇ ਗੱਲ ਨੂੰ, ਵੀ ਜੈਸਨ ਕੈਨੀ ਆ ਗਿਆ ਡੱਗ ਫੋਰਡ ਨੂੰ ਬਾਹਰ ਖੜਨਾ, ਏਦਾਂ ਦੀ ਕੋਈ ਗੱਲ ਨਹੀਂ। ਡੱਗ ਬੋਰ ਸਟਿਲ ਕੰਜ਼ਰਵੇਟਿਵ ਹੈ, ਉਹ ਕੰਜ਼ਰਵੇਟਿਵ ਦੇ ਵਿੱਚ ਰਹੂਗਾ। ਔਰ ਫੱਟੇ ਚੱਕ ਲੀਡਰ ਹੈ ਡੱਗ ਬੋਰ, ਐਸੀ ਕੋਈ ਗੱਲ ਨੀ। ਠੀਕ ਹੈ, ਕੁਛ ਉਹਨਾਂ ਨੇ ਰਿਡਿਊਸ ਕੀਤੀਆਂ ਨੇ, ਜਿੱਦਾਂ ਕੌਂਸਲਰ 45 ਤੋਂ ਸਿਟੀ ਕੌਂਸਲਰ 25 ਤੇ ਲੈ ਕੇ ਆਇਆ, ਬਹੁਤ ਸਾਰੇ ਚੰਗੇ ਕੰਮ ਵੀ ਹੈ। ਦੇਖੋ ਹੁਣ 25 ਨਾਲ ਵੀ ਕੰਮ ਰੁੜ ਰਿਹਾ। ਔਰ ਸਾਨੂੰ ਇਹ ਵੀ ਆਸ ਹੈ, ਜਿਹੜਾ ਟੈਕਸੀ ਇੰਡਸਟਰੀ ਨੂੰ ਟਿਕਾਣੇ ਲਾਇਆ, ਟੋਰਾਂਟੋ ਦੀ ਟੈਕਸੀ ਇੰਡਸਟਰੀ ਨੂੰ, ਉਹਨਾਂ ਨੂੰ ਸਾਰਾ ਪਤਾ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲਾਂ ਵੀ ਕਿ ਯੂਬਰ ਦੇ ਆਉਣ ਨਾਲ ਇਵਨ ਲਿਫਟ ਨੂੰ ਵੀ ਉਹਨਾਂ ਨੇ ਸਿਗਨਲ ਗ੍ਰੀਨ ਦੇ ਕੇ ਲਿਫਟ ਵੀ ਉਤਾਰ ਲਈ। ਪਤਾ ਸੀ ਕਿ ਜਿਹੜੀ 5000 ਟੋਰਾਂਟੋ ਦੀ ਟੈਕਸੀ ਹੈ, ਇਹਨਾਂ ਨੂੰ ਟਿਕਾਣੇ ਲਾਉਣਾ ਤਾਂ ਜੋ ਇਹ ਬੈਗਰ ਬਣ ਜਾਣ, ਭੁੱਖੇ ਮੰਗਦੇ ਫਿਰਨ, ਸੜਕਾਂ ਤੇ ਰੋਂਦੇ ਫਿਰਨ। ਇਹਨਾਂ ਦੇ ਕਹਿਣ ਦਾ ਮਤਲਬ ਬਰੀਫ ਦੇ ਵਿੱਚ, ਸਾਡੇ ਟੋਰਾਂਟੋ ਦੇ ਮੇਅਰ ਜੌਨ ਟੋਰੀ, ਮੈਂ ਨੀ ਕਹਿੰਦਾ ਕਿ ਮਾੜਾ ਲੀਡਰ ਹੈ, ਬੜਾ ਵਧੀਆ ਟੋਰਾਂਟੋ ਸਿਟੀ ਨੂੰ ਰਨ ਕਰ ਰਿਹਾ। ਔਰ ਜਿਹੜੇ ਕੌਂਸਲਰ ਨੇ ਇਹਨਾਂ ਨੂੰ ਦੇਖੋ, ਸਾਡੇ ਵੱਲ ਸੀਗੇ, ਮੈਂ ਅੱਗੇ ਵੀ ਦੱਸਿਆ ਕਿ ਸਾਡੇ ਵੱਲ ਸੀਗੇ 16-17 ਕੌਂਸਲਰ, ਕਹਿੰਦੇ ਸੀ ਕਿ ਯੂਬਰ ਸਿਟੀ ਚ ਨਹੀਂ ਆਉਣੀ ਚਾਹੀਦੀ। ਦੂਜੇ ਪਾਸੇ ਸੀਗੇ 24-25, ਜਦੋਂ ਵੋਟ ਪਾਈ, ਡਿਬੇਟਸ ਹੋਈਆਂ ਨੇ 2014-15 ਦੀਆਂ ਗੱਲਾਂ ਨੇ, ਉਸ ਟਾਈਮ ਉਹ ਮੈਜੋਰਿਟੀ ਨਾਲ ਉਹਨੂੰ ਲੈ ਗਏ ਨੇ ਯੂਬਰ ਦੇ ਵੱਲ। 24-25 ਕੌਂਸਲਰ ਸੀ, ਸਾਡੇ ਵੱਲ 15-16 ਸੀ ਜਿਹੜੇ ਕਹਿੰਦੇ ਸੀ ਨਹੀਂ ਆਉਣਾ ਚਾਹੀਦਾ। ਤੇ ਅੱਜ ਗੱਲ ਆ ਗਈ ਕਿ ਜੇ ਮੈਂ ਟੋਰਾਂਟੋ ਦਾ ਮੇਅਰ ਹੋਵਾਂ, ਹੁਣ ਮੈਂ ਜੌਨ ਟੋਰੀ ਦੀ ਗੱਲ ਨੀ ਕਰ ਰਿਹਾ ਸਰਦਾਰ ਜਸਵਾਲ ਸਾਹਿਬ, ਜੇ ਮੈਂ ਟੋਰਾਂਟੋ ਦਾ ਮੇਅਰ ਹੁੰਦਾ ਤਾਂ ਸਭ ਤੋਂ ਪਹਿਲਾਂ ਮੈਂ ਦੇਖੋ ਆਈ ਹੈ ਵੈਲਕਮ, ਯੂਬਰ ਨੂੰ ਅਸੀਂ ਮਾੜਾ ਨੀ ਕਹਿੰਦੇ। ਟੈਕਸੀ ਕੰਪਨੀ ਹੈ, ਖੋਲੇ ਕੰਮ, ਬਿਜ਼ਨਸ ਕਰੇ, ਟੈਕਸੀ ਨੈਟਵਰਕ ਹੈ, ਟੈਕਸੀ ਕੰਪਨੀ।
ਹਾਂ ਸਰ, ਮੇਰੀ ਰਿਕੁਐਸਟ ਆ, ਕਾਲਰਸ ਬਹੁਤ ਇੰਤਜ਼ਾਰ ਕਰ ਰਹੇ ਨੇ ਤੇ ਮੈਂ ਤੁਹਾਡਾ ਸਵਾਲ ਆ ਗਏ ਸਰ, ਤੁਹਾਡੇ ਸਵਾਲ ਆ ਗਏ ਤੁਸੀਂ।
ਇੱਕ ਮਿੰਟ
ਹਾਂਜੀ ਅਮਰੀਕ ਜੀ, ਅਮਰੀਕ ਜੀ, ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਪਲੀਜ਼ ਬਾਕੀ ਕਾਲਰ ਦਾ ਵੀ ਥੋੜਾ ਜਿਹਾ ਆਪਣਾ ਖਿਆਲ
ਕਰੀਏ। ਬਹੁਤ ਹੈ, ਤੁਸੀਂ ਆਉਂਦੀਅਰ ਕੀਤਾ, ਬਹੁਤ ਥੈਂਕ ਯੂ ਸਰ,
ਡੱਗ ਫੋਰਡ ਕਿਤੇ ਨੀ ਗਏ, ਉਹ ਨਾਲ ਹੀ ਹੈਗੇ ਨੇ, ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਦੋ ਤਿੰਨ ਚੀਜ਼ਾਂ ਮੈਂ ਇੱਥੇ ਗੱਲ ਕਰਨੀ ਚਾਹਾਂਗਾ। ਇੱਕ ਤੇ ਐਂਡਰੂ ਸ਼ੇਰ ਹੋਣਾ ਨੂੰ ਜਦੋਂ ਮੈਂ ਇੰਟਰਵਿਊ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਸਿੱਧਾ ਹੀ ਸਾਡੇ ਇੱਥੇ ਚੈਨਲ ਵਾਈ ਦੇ ਸਟੂਡੀਓ 'ਚ ਕਿ ਬਾਕੀ ਫੈਡਰਲ ਲੈਵਲ ਦੇ ਉੱਤੇ ਜੇ ਜਸਟਿਨ ਟਰੂਡੋ ਇੱਥੇ ਆਉਂਦੇ ਆ, ਜੀ ਟੀ ਏ ਨਹੀਂ ਆਉਂਦੇ ਉਹਨਾਂ ਨੂੰ, ਠੀਕ ਹੈ ਉਹ ਵੀ ਆ ਰਹੇ ਨੇ ਕਾਫੀ, ਲੇਕਿਨ ਉਹਨਾਂ ਕੋਲ ਕੈਬਨਿਟ ਮੰਤਰੀ ਨਵਦੀਪ ਬੈਂਸ ਸਾਹਿਬ ਹੈਗੇ ਨੇ ਇੱਥੇ, ਇਸ ਤੋਂ ਇਲਾਵਾ ਹੋਰ ਬੜੇ ਸਾਰੇ ਕੈਬਨਿਟ ਮੰਤਰੀ ਇੱਥੋਂ ਹੀ ਹੈਗੇ ਨੇ, ਫਾਈਨੈਂਸ ਮਿਨਿਸਟਰ ਬਿਲ ਮੋਰਨੋ ਵੀ ਟੋਰਾਂਟੋ ਤੋਂ ਹੈਗੇ ਨੇ, ਬਿਲ ਬਲੇਅਰ ਉਹ ਵੀ ਟੋਰਾਂਟੋ ਤੋਂ ਹੈਗੇ ਨੇ, ਕ੍ਰਿਸਟੀ ਫ੍ਰੀਲੈਂਡ ਉਹ ਵੀ ਟੋਰਾਂਟੋ ਤੋਂ ਹੈਗੇ ਨੇ, ਹੋਰ ਬੜੇ ਸਾਰੇ ਲੋਕ ਇੱਥੇ ਮੌਜੂਦ ਨੇ। ਔਰ ਖਾਸ ਕਰ ਜੇ ਅਸੀਂ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰੀਏ ਤੇ ਨਵਦੀਪ ਬੈਂਸ ਸਾਹਿਬ ਤੋਂ ਇਲਾਵਾ ਹੋਰ ਐਮ ਪੀਜ਼ ਵੀ ਸਾਰੇ ਹੈਗੇ ਨੇ, ਸੋ ਬੜੀ ਸਟਰੋਂਗ ਉਹਨਾਂ ਦੀ ਇੱਥੇ ਫੋਰਸ ਹੈ ਜਿਹੜਾ ਕਿ ਸਾਰੇ ਜੀ ਟੀ ਏ ਦੇ ਵਿੱਚ ਕੰਮ ਕਰ ਰਹੀ ਹੈ। ਸੋ ਤੁਸੀਂ ਕਿਉਂਕਿ ਫੈਡਰਲ ਲੀਡਰ ਹੋ ਕੰਜ਼ਰਵੇਟਿਵ, ਤੁਸੀਂ ਇੱਥੇ ਸਾਡੇ ਕਿਹਨੂੰ ਕੌਣ ਕੌਣ ਲੋਕ ਨੇ ਜਿਹੜੇ ਸਾਨੂੰ ਨਜ਼ਰ ਆਉਣ ਜਿਹੜੇ ਇੱਥੇ ਕੋਈ ਕੰਮ ਕਰਨ? ਸੋ ਮੇਰਾ ਉਹਨਾਂ ਨੂੰ ਇਹੀ ਇਸ਼ਾਰਾ ਸੀਗਾ ਵੀ ਜਿਸ ਤਰ੍ਹਾਂ ਕਿਸੇ ਸਮੇਂ ਜੇ 2011 ਦੇ ਵਿੱਚ ਮੈਜੋਰਟੀ ਸਰਕਾਰ ਜਿੱਤੀ ਸੀ ਤਾਂ ਉਹਦੇ ਵਿੱਚ ਜੇਸਨ ਕੈਨੀ ਹੋਣਾ ਦਾ ਬੜਾ ਇੰਪੋਰਟੈਂਟ ਰੋਲ ਸੀਗਾ ਕਿ ਉਹਨਾਂ ਨੇ ਐਥਨਿਕ ਭਾਈਚਾਰੇ ਨੂੰ, ਹਰ ਐਥਨਿਕ ਭਾਈਚਾਰੇ ਨੂੰ, ਇਕੱਲੇ ਸਾਡੇ ਆਪਣੇ ਪੰਜਾਬੀ ਨਹੀਂ, ਚਾਹੇ ਕੋਈ ਹਿੰਦੂ ਸੀ, ਕੋਈ ਸਿੱਖ ਸੀ, ਕੋਈ ਮੁਸਲਿਮ ਸੀ, ਕੋਈ ਆਪਣਾ ਹੋਰ ਵੀ ਕੋਈ ਭਾਈਚਾਰੇ ਦੇ ਲੋਕ ਸੀ, ਉਹਨਾਂ ਨੂੰ ਬੜਾ ਨਾਲ ਉਹਨਾਂ ਨੇ ਜੋੜਿਆ, ਐਥਨਿਕ ਵੋਟਸ ਨੂੰ ਬੜਾ ਉਹਨਾਂ ਨੇ ਜੋੜਿਆ, ਜਿਹਦੇ ਕਾਰਨ ਕਿ 2011 ਦੇ ਵਿੱਚ ਮੈਜੋਰਟੀ ਸਰਕਾਰ ਬਣ ਗਈ। ਹੁਣ ਮੈਂ ਕਿਹਾ ਜੀ ਤੁਹਾਡੀ ਉਹ ਗੱਲ ਕਿਤੇ ਨਜ਼ਰ ਨਹੀਂ ਆ ਰਹੀ, ਕੌਣ ਹੈ ਉਹ? ਤੇ ਉਹ ਕਹਿੰਦੇ ਸੀ ਕੋਈ ਨੀ, ਮੈਂ ਵੀ ਆਪ ਇੱਥੇ ਜ਼ਿਆਦਾ ਆਇਆ ਕਰਾਂਗਾ ਤੇ ਹੋਰ ਵੀ ਇੱਥੇ ਬੰਦੇ ਜ਼ਿਆਦਾ ਹੋਣਗੇ, ਪਰ ਉਹ ਮੈਨੂੰ ਲੱਗ ਰਿਹਾ ਕਿਤੇ ਨਾ ਕਿਤੇ ਕਮੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ। ਔਰ ਅੱਜ ਜੇਸਨ ਕੈਨੀ ਇੱਥੇ ਪ੍ਰਚਾਰ ਕਰਨ ਇਸ ਵੀਕਐਂਡ ਦੇ ਉੱਤੇ ਆਏ ਨੇ, ਪਰ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਨਾਓ ਇਟ ਇਜ਼ ਟੂ ਲਿਟਲ ਟੂ ਲੇਟ। ਮੈਂ ਇਸ ਲਈ ਕਹਿ ਰਿਹਾ ਕਿ ਜੇਸਨ ਕੈਨੀ ਹੋਣਾ ਦੀ ਉਹ ਗੱਲਬਾਤ ਨਹੀਂ ਹੈ ਜੋ 2011 ਚ ਹੋਇਆ ਕਰਦੀ ਸੀ, ਉਹਨਾਂ ਕੋਲ ਪਾਵਰ ਸੀਗੀ ਕਿਸੇ ਸਮੇਂ, ਉਹ ਕਿਸੇ ਸਮੇਂ ਤੁਹਾਨੂੰ ਪਤਾ ਇਮੀਗ੍ਰੇਸ਼ਨ ਮਿਨਿਸਟਰ ਵੀ ਰਹੇ ਨੇ ਤੇ ਆਪਣੇ ਬੰਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਵੈਸੇ ਹੀ ਬੜਾ ਕਰੀਬ ਹੋਣਾ ਚਾਹੁੰਦੇ ਨੇ, ਹਮੇਸ਼ਾ ਹੀ ਨਾਲ ਖੜੇ ਹੋ ਗਏ, ਫੋਟੋਆਂ ਖਿਚਾ ਲਈਆਂ, ਇੱਦਾਂ ਆਪਣੇ ਨੂੰ ਕੰਮ ਵੀ ਰਹਿੰਦੇ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ। ਸੋ ਅੱਜ ਉਹਨਾਂ ਕੋਲ ਪਾਵਰ ਨਹੀਂ, ਅੱਜ ਅਲਬਰਟਾ ਤੋਂ ਕਿਸੇ ਨੇ ਕੀ ਕਰਾਉਣਾ, ਅੱਜ ਅਲਬਰਟਾ ਦੇ ਪ੍ਰੀਮੀਅਰ ਨੇ, ਸੋ ਅੱਜ ਉਹਨਾਂ ਦਾ ਮੇਰਾ ਨਹੀਂ ਖਿਆਲ ਵੀ ਉਹਨਾਂ ਕੋਈ ਇੱਥੇ ਹੈਗਾ ਜ਼ੋਰ। ਦੂਸਰਾ, ਕੰਜ਼ਰਵੇਟਿਵ ਪਾਰਟੀ ਮਿਸ ਦ ਬੋਟ, ਉਹਨਾਂ ਨੇ ਕੋਈ ਇੱਥੇ ਕੋਈ ਬੰਦੇ ਇੱਥੇ ਖੜੇ ਨਹੀਂ ਕੀਤੇ ਉਸ ਲੈਵਲ ਤੇ ਜਿਸ ਲੈਵਲ ਤੇ ਉਹਨਾਂ ਨੂੰ ਚਾਹੀਦਾ ਸੀ। ਸਟਰੈਂਥਨ ਕਰਨੀ ਚਾਹੀਦੀ ਸੀ ਆਪਣੀ ਇੱਥੇ ਦੀ ਗ੍ਰੇਟਰ ਟੋਰਾਂਟੋ ਏਰੀਆ ਦੀ ਲੀਡਰਸ਼ਿਪ, ਕਿਉਂਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਿੰਨੀਆਂ ਸੀਟਾਂ ਹੈਗੀਆਂ ਨੇ, ਇੰਨੀਆਂ ਸੀਟਾਂ ਤੇ ਅਲਬਰਟਾ ਜਾਂ ਬੀ ਸੀ ਦੇ ਵਿੱਚ ਵੀ ਹੈ ਨਹੀਂ। ਤੋ ਮੇਰੇ ਖਿਆਲ ਨਾਲ ਉਹ ਕਿਤੇ ਨਾ ਕਿਤੇ ਇਹ ਦੋ ਪੁਆਇੰਟ ਮਿਸ ਕਰ ਗਏ। ਰਹੀ ਗੱਲ ਹੁਣ ਡਗਫੋਰਡ ਸਾਹਿਬ ਦੀ, ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਸਿੱਧੀ ਗੱਲ। ਤੁਸੀਂ ਕਹਿ ਰਹੇ ਹੋ ਕਿ ਅਮਰੀਕ ਜੀ ਡਗਫੋਰਡ ਕਿਤੇ ਨਹੀਂ ਭੱਜੇ, ਡਗਫੋਰਡ ਮੈਨੂੰ ਨਹੀਂ, ਮੈਂ ਤਾਂ ਨਹੀਂ ਕਹਾਂਗਾ ਕਿਤੇ ਭੱਜ ਗਏ ਜਾਂ ਚਲੇ ਗਏ, ਪਰ ਡਗਫੋਰਡ ਸਾਹਿਬ ਨਜ਼ਰ ਨਹੀਂ ਆ ਰਹੇ। ਜਦੋਂ ਅਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਜੀ ਤੁਸੀਂ ਡਗਫੋਰਡ ਸਾਹਿਬ ਇਲੈਕਸ਼ਨ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਫਿਰ ਖੁੱਲ੍ਹ ਕੇ ਕੰਪੇਨ ਕਰੋਗੇ ਕੰਜ਼ਰਵੇਟਿਵ ਪਾਰਟੀ ਲਈ, ਤਾਂ ਉਹਨਾਂ ਨੇ ਤਾਂ ਸਾਨੂੰ ਤਾਂ ਸਾਫ਼ ਕਹਿਤਾ ਕਿ ਉਹਨਾਂ ਨੇ, ਮਤਲਬ ਇਹ ਤਾਂ ਨਹੀਂ ਕਿਹਾ ਕਿ ਮੈਂ ਨਹੀਂ ਕਰਾਂਗਾ, ਪਰ ਉਹ ਨਾ ਵਰਗੀ ਗੱਲ ਹੀ ਸੀਗੀ। ਉਹਨਾਂ ਨੇ ਕਿਹਾ ਜੀ ਮੇਰੇ ਕੋਲ ਆਪਣੇ ਇੱਥੇ ਓਨਟੈਰੀਓ ਦੇ ਵਿੱਚ ਬੜਾ ਜ਼ਿੰਮੇਵਾਰੀ ਸੌਂਪੀ ਹੋਈ ਹੈ, ਮੈਨੂੰ ਓਨਟੈਰੀਓ ਦੇ ਵਿੱਚ ਬੜੇ ਕੰਮ ਨੇ, ਮੈਂ ਹਜੇ ਓਨਟੈਰੀਓ ਨੂੰ ਠੀਕ ਕਰਨਾ। ਸੋ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਓਨਟੈਰੀਅਨਸ ਦੀ ਹੈ। ਮਤਲਬ ਉਹਨਾਂ ਨੇ ਸਾਫ਼ ਕਰ ਦਿੱਤਾ ਵੀ ਉਹ ਫੈਡਰਲ ਕੈਂਪੇਨ ਦੇ ਵਿੱਚ ਨਾਲ ਨਹੀਂ ਹੈ। ਔਰ ਜਿਹੜੀ ਕੁਈਨਸ ਪਾਰਕ ਆ, ਉਹ ਵੀ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਕੁਈਨਸ ਪਾਰਕ ਦੇ ਵਿੱਚ ਵੀ ਛੁੱਟੀਆਂ ਮਨਾਈਆਂ ਜਾ ਰਹੀਆਂ ਨੇ। ਸੋ ਕੁਈਨਸ ਪਾਰਕ ਨਵੰਬਰ ਦੇ ਵਿੱਚ ਵਾਪਸ ਆਏਗੀ। ਸੋ ਆਹ ਮਹੀਨਾ ਇਲੈਕਸ਼ਨ ਹੋ ਜਾਏਗੀ, ਉਸ ਤੋਂ ਬਾਅਦ ਜੋ ਹਲਚਲ ਹੋਣੀ ਹੈ ਕੁਈਨਸ ਪਾਰਕ 'ਤੇ ਫੇਰ ਹੋਣੀ ਹੈ। ਸੋ ਜਿਹੜੀ ਅਸੀਂ ਗੱਲ ਕਰ ਰਹੇ ਸੀ ਲਗਾਤਾਰ ਕਿ ਜੇ ਐਂਡਰੂ ਸ਼ੇਰ ਹੁਣਾਂ ਨੇ ਵਾਕਈ ਹੀ ਕੋਈ ਵੱਡੀ ਗੱਲ ਕਰਨੀ ਹੈ, ਤੇ ਮੈਂ ਤਾਂ ਸਮਝਦਾ ਸੀਗਾ ਕਿ ਡਗਫੋਰਡ ਨੂੰ ਨਾਲ ਲੈ ਕੇ ਓਨਟੈਰੀਓ ਲਈ ਕੋਈ ਵੱਡੀ ਅਨਾਊਂਸਮੈਂਟ ਕਰ ਦਿੰਦੇ, ਕੋਈ ਹਸਪੀਟਲ ਦੀ ਅਨਾਊਂਸਮੈਂਟ ਕਰ ਦਿੰਦੇ ਕਿ ਅਸੀਂ ਤਿੰਨ ਚਾਰ ਵੱਡੇ ਹਸਪੀਟਲ ਦੇ ਲਈ ਫੰਡਿੰਗ ਸਪੋਰਟ ਕਰਾਂਗੇ। ਹਾਲਾਂਕਿ ਇਟਸ ਮੋਰ ਆਫ ਅ ਪ੍ਰੋਵਿੰਸ਼ੀਅਲ ਮੈਟਰ, ਪ੍ਰੋਵਿੰਸ ਜਿਹੜੀ ਹੈ ਜੀ ਉਹ ਸੜਕਾਂ ਬਣਾਉਂਦੀ ਹੈ, ਪਰ ਸੜਕ ਬਣਾਉਣ ਦੇ ਵਿੱਚ ਜਾਂ ਹਾਈਵੇ ਬਣਾਉਣ ਦੇ ਵਿੱਚ ਜੇ ਪ੍ਰੋਵਿੰਸ ਹੈ ਤਾਂ ਜੀ ਅਸੀਂ ਫੈਡਰਲ ਲੈਵਲ 'ਤੇ ਕੋਈ ਸ਼ੇਅਰ ਦੇ ਦਿਆਂਗੇ, ਕੋਈ ਟ੍ਰਾਂਜ਼ਿਟ ਦੀ ਹੋਰ ਵੱਡੀ ਸਪੋਰਟ ਦੇ ਦਿਆਂਗੇ ਇਹਨਾਂ ਨੂੰ। ਸੋ ਇੱਦਾਂ ਦੀ ਕੋਈ ਬੜੀ ਅਨਾਊਂਸਮੈਂਟ ਕਿ ਜੀ ਇੱਕ ਬੜਾ ਹਾਈਵੇ ਬਣ ਜਾ ਰਿਹਾ, ਹੋਸਪਿਟਲ ਹੈ, ਡਗਫੋਰਡ ਨੂੰ ਨਾਲ ਲੈਂਦੇ ਔਰ ਕਹਿੰਦੇ ਕਿ ਡਗਫੋਰਡ ਸਾਹਿਬ ਤੁਸੀਂ ਅਨਾਊਂਸਮੈਂਟ ਕਰੋ ਤੁਸੀਂ ਕਿ ਪ੍ਰੋਵਿੰਸ ਆਹ ਸਾਰਾ ਕੁਝ ਕਰ ਰਹੀ ਹੈ, ਪਰ ਇਸ ਪ੍ਰੋਵਿੰਸ ਦੀਆਂ ਇਹਨਾਂ ਅਨਾਊਂਸਮੈਂਟ ਦੇ ਵਿੱਚ